The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
A child's smile can make a big difference when it comes to their health. If you have kids under 12, earn less than $90,000 a year, and do not have private dental insurance, you may be eligible for the new Canada Dental Benefit. You could get a direct payment of up to $650 per child for dental care. Now that's something to smile about. To learn more, visit canada.ca/dental. A message from the Government of Canada.
Brampton Fire and Emergency Services Ontario Fire Marshal ke taawun se September 28 ko Save by the Beep mutarif karwa raha hai. Ontario ke pehle Test Your Alarm Day ke mauke par hum Brampton ke tamam rehaishon ko aapke alarm ki jaanch ke liye is ahem taqreeb mein shamil hone ki daawat dete hain. Ye itna hi aasan hai jitna test button ko dabana. Yaad rakhein, aapke alarm bajne par aapke paas mehfooz tareeke se farar hone ke liye sirf 60 second ya isse bhi kam waqt ho sakta hai. Fire safety har ek ki zimmedari hai.
ਕੀ ਤੁਸੀਂ ਆਪਣੇ ਸ਼ਹਿਰ ਨੂੰ ਇੱਕ ਸਟਾਈਲਿਸ਼ ਨਵੀਂ SUV ਦੇ ਵਿੱਚ ਐਕਸਪਲੋਰ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਆਪਣਾ ਸਫ਼ਰ 2023 ਦੀ ਫੋਰਡ ਐਸਕੇਪ, ਜੋ ਕਿ ਗੈਸ ਹਾਈਬ੍ਰਿਡ ਔਰ ਪਲੱਗ ਇਨ ਹਾਈਬ੍ਰਿਡ ਦੇ ਵਿੱਚ ਅਵੇਲੇਬਲ ਹੈ, 13 ਤੋਂ ਵੱਡੀ ਟੱਚ ਸਕਰੀਨ ਦੇ ਨਾਲ ਸ਼ੁਰੂ ਕਰੋ। ਆਪਣੇ ਸ਼ਹਿਰ ਦੇ ਨਾਲ ਜੁੜੇ ਰਹੋ ਔਰ ਇਤਮਾਦ ਦੇ ਨਾਲ ਡਰਾਈਵ ਕਰੋ। ਤੁਹਾਨੂੰ 1.99% ਦਾ APR ਪਰਚੇਸ ਫਾਈਨੈਂਸਿੰਗ 60 ਮਹੀਨਿਆਂ ਤੱਕ ਸਿਲੈਕਟ 2023 ਐਸਕੇਪ ਮਾਡਲ ਤੇ ਵੀ ਮਿਲ ਸਕਦਾ ਹੈ। ਜ਼ਿਆਦਾ ਜਾਣਕਾਰੀ ਵਾਸਤੇ ਵਿਜ਼ਿਟ ਕਰੋ ਟੋਰਾਂਟੋ ਏਰੀਆ ਦੇ ਫੋਰਡ ਡੀਲਰ ਨੂੰ। ਅਜੀ
ਰੀਅਲ ਇਸਟੇਟ ਦੀ ਦੁਨੀਆ ਵਿੱਚ ਤੁਹਾਡੀ ਕਾਮਯਾਬੀ ਐਗਜ਼ੀਕਿਟਿਵ ਹੋਮਸ ਰਿਅਲਟੀ, ਜਿੱਥੇ ਤੁਸੀਂ 1.5 ਲੱਖ ਤੋਂ 2 ਲੱਖ ਸਾਲ ਦਾ ਕਮਾ ਸਕਦੇ ਹੋ। ਇਸ ਤੋਂ ਅਲਾਵਾ ਫ੍ਰੀ ਬਾਇਰ ਐਂਡ ਸੈਲਰ ਲੀਡਸ, VIP ਐਕਸੈਸ ਟੂ ਪ੍ਰੀ ਕੰਸਟਰਕਸ਼ਨ ਪ੍ਰੋਜੈਕਟਸ, 1-on-1 ਸੇਲਸ ਐਂਡ ਮਾਰਕੀਟਿੰਗ ਮੈਂਟਰਸ਼ਿਪ, ਟੀਚ ਐਂਡ ਟ੍ਰੇਨ ਪ੍ਰੋਗਰਾਮ, ਸਟੇਟ ਆਫ ਆਰਟ ਮਾਡਰਨ ਆਫਿਸ with private room, in-house mortgage and lawyers team, in-house projects investment opportunity. Fir der ka di, aao te join karo Executive Homes Realty ya call karo 905-890-1300 ya visit karo ehrb.ca.
Brampton on stage 12 se 18 अक्टूबर तक द रोज ब्रैम्पटन पर अहद रजानीर को हैमलेट के किरदार में देखकर खुश और वेलकम करते हैं। हैमलेट, जो आजकल के दौर के लिए गजबनाक तेज रफ्तार इंतकाम और दागदार मोहब्बत की कहानी है, क्या आप हमारे डेनमार्क के शहजादे के साथ बाइज्जत खुशहाली पागलपन के दरमियान लाइन पर चलने की हिम्मत करते हैं? ये तब्दीली सिर्फ सच्चा सानिया ही ला सकता है। देखना मत भूलिएगा हैमलेट 12 से 18 अक्टूबर तक द रोज ब्रैम्पटन में। सेल टिकट्स खरीदने के लिए विजिट करें BramptonOnStage.ca।
ABS Friends Entertainment, Basba Empire, Mo Sheikh and AAA Production present The Legend of the Legends, Gurtaz Mann. Saturday 28th October, First Ontario Center. Tickets are available on Ticketmaster.ca. For sponsorship and VVIP tickets, contact
Sunny Bajpa 416-562-1120, Tony Jol 416-818-2020.
अपनी कम्युनिटी दा सब तो वड्डा, वधिया क्वालिटी वाला ते सब तो पुराना सोडी फर्नीचर हर घर दी पहचान बन चुकी है।
ओ फिर बने भी क्यों ना, क्योंकि बेडरूम सेट, सोफा सेट, मैट्रेसेस, डाइनिंग टेबल, डेकोरेटिव आइटम्स, गल कीजिए सारे घर दा फर्नीचर वधिया क्वालिटी ते डिस्काउंटेड प्राइस ते मिल जांदा। सोडी फर्नीचर तो 3 साल लई नो ब्याज।
142 कैनेडी रोड, ब्रैम्पटन, 9058747171।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773, ऑल स्टेट के साथ आप महफूज हाथों में हैं। टर्म्स एंड कंडीशन अप्लाई।
770 AM دی نشریات سنن تے حالات حاضرہ تو باخبر رہن دے واسطے نیوز انفارمیشن انالیسس الیکٹرک گڈیاں دے وچ ای آواز آفیشل ایپ یا ساڈی ویب سائٹ eawaz.com لوکل نمبر 6478724900
दुनिया दिया ताजा खबरां ते उना दा विश्लेषण हर सोमवार तो शुक्रवार सवेरे 8 बजे तो 10 बजे तक खास प्रोग्राम करंट अफेयर्स विद रमनजीत सिद्धू साडे इस प्रोग्राम दे विच जुड़न दे लई कोई सलाह मशवरा जा फिर जानकारी देन दे लई तुसी साडे स्टूडियो नंबर ते कॉल भी कर सकदे हो फोन नंबर नोट कर लो 416-620-1778 यानी 416-620-1778 only on 770 AM
ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਖਾਸ ਖਾਸ ਖਬਰਾਂ। ਹਾਊਸ ਸਪੀਕਰ ਐਂਥਨੀ ਰੋਟਾ ਨੇ ਦਿੱਤਾ ਅਸਤੀਫਾ। ਸਕੂਲ ਵਿੱਚ ਬੰਬ ਦੀ ਧਮਕੀ ਦੇਣ ਵਾਲੇ 13 ਸਾਲਾ ਲੜਕੇ ਨੂੰ ਕੀਤਾ ਗਿਆ ਚਾਰਜ। ਆਪਣਾ ਰੀਅਲ ਅਸਟੇਟ ਅੰਪਾਇਰ ਖੜਾ ਕਰਨ ਸਮੇਂ ਟਰੰਪ ਨੇ ਬੈਂਕਾਂ ਤੇ ਇੰਸ਼ੋਰੈਂਸ ਨੂੰ ਦਿੱਤਾ ਧੋਖਾ। ਭਾਰਤੀ ਕੂਟਨੀਤਿਕ ਮਿਸ਼ਨਾਂ ਦੇ ਬਾਹਰ ਰੋਸ ਪ੍ਰਦਰਸ਼ਨ। ਕੈਨੇਡਾ ਦੇ ਕੋਲ ਨਿੱਜਰ ਦੀ ਹੱਤਿਆ ਦੇ ਵਿਚ ਵਿਦੇਸ਼ੀ ਹੱਥ ਹੋਣ ਦੀ ਸਪਸ਼ਟ ਤੇ ਭਰੋਸੇਯੋਗ ਜਾਣਕਾਰੀ। ਇਹਾ ਜਗਮੀਤ ਸਿੰਘ ਨੇ। ਹੁਣ ਖਬਰਾਂ ਵਿਸਥਾਰ ਨਾਲ। ਪਿਛਲੇ ਹਫ਼ਤੇ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦੇ ਵੱਲੋਂ ਕੈਨੇਡਾ ਦੀ ਪਾਰਲੀਮੈਂਟ ਦੇ ਵਿਚ ਦਿੱਤੇ ਜਾਣ ਵਾਲੇ ਭਾਸ਼ਣ ਦੇ ਦੌਰਾਨ ਨਾਜ਼ੀਆਂ ਦੇ ਲਈ ਲੜਨ ਵਾਲੇ ਵਿਅਕਤੀ ਨੂੰ ਸੱਦਾ ਦੇਣ ਵਾਲੇ ਹਾਊਸ ਆਫ ਕਾਮਨਸ ਦੇ ਸਪੀਕਰ ਐਂਥਨੀ ਰੋਟਾ ਦੇ ਵੱਲੋਂ ਅਸਤੀਫ਼ਾ ਦੇ ਦਿੱਤਾ ਗਿਆ। ਸਾਰੀਆਂ ਸਿਆਸੀ ਧਿਰਾਂ ਦੇ ਵੱਲੋਂ ਰੋਟਾ ਉੱਤੇ ਅਸਤੀਫ਼ਾ ਦੇਣ ਲਈ ਦਬਾਅ ਪਾਇਆ ਜਾ ਰਿਹਾ। ਸਰਕਾਰ ਦੀ ਹਾਊਸ ਲੀਡਰ ਕਰੀਨਾ ਗੋਲ ਨੇ ਮੰਗਲਵਾਰ ਸਵੇਰੇ ਆਖਿਆ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਰਲੀਮੈਂਟ ਮੈਂਬਰਸ ਦਾ ਰੋਟਾ ਤੋਂ ਯਕੀਨ ਉੱਠ ਗਿਆ। ਗੋਲਡ ਨੇ ਆਖਿਆ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਰੋਟਾ ਲਿਬਰਲ ਐਮਪੀਜ਼ ਦਾ ਵਿਸ਼ਵਾਸ ਕਿਵੇਂ ਹਾਸਲ ਕਰਨਗੇ ਅਤੇ ਸਪੀਕਰ ਦੇ ਲਈ ਸਨਮਾਨਜਨਕ ਢੰਗ ਦੇ ਨਾਲ ਅਸਤੀਫ਼ਾ ਦੇਣਾ ਹੀ ਸਹੀ ਫੈਸਲਾ ਹੈ। ਕੰਜ਼ਰਵੇਟਿਵ ਆਗੂ ਪੀਅਰ ਪੋਲੀਏਵਰ ਨੇ ਵੀ ਰੋਟਾ ਨੂੰ ਅਸਤੀਫ਼ਾ ਦੇਣ ਲਈ ਆਖਿਆ ਤੇ ਸੋਮਵਾਰ ਨੂੰ ਅਤੇ ਇਸੇ ਤਰ੍ਹਾਂ ਦੀ ਮੰਗ ਐਨਡੀਪੀ ਤੇ ਬਲਾਕ ਕਿਊਬੀਕਿਆ ਦੇ ਵੱਲੋਂ ਵੀ ਉੱਠੀ ਸੀ। ਜ਼ਿਕਰਯੋਗ ਹੈ ਕਿ ਰੋਟਾ ਨੇ ਨਾ ਸਿਰਫ ਫਸਟ ਯੂਕਰੇਨੀਅਨ ਡਿਵੀਜ਼ਨ ਦੇ ਮੈਂਬਰ ਯਾਰਸਲੋ ਫੁਨਕਾ ਨੂੰ ਪਾਰਲੀਮੈਂਟ ਆਉਣ ਦਾ ਸੱਦਾ ਦਿੱਤਾ ਸੀ ਸਗੋਂ ਉਸਦਾ ਸਨਮਾਨ ਵੀ ਕੀਤਾ ਤੇ ਇਹ ਡਿਵੀਜ਼ਨ ਨਾਜ਼ੀਆਂ ਦੀ ਕਮਾਂਡ ਹੇਠ ਸੀ। ਉਧਰ ਹੈਮਿਲਟਨ ਦੇ ਵਿਚ ਕਥਿਤ ਤੌਰ ਦੇ ਉੱਤੇ ਸਕੂਲ ਵਿਚ ਕਾਲ ਕਰਕੇ ਬੰਬ ਦੀ ਧਮਕੀ ਦੇਣ ਵਾਲੇ 13 ਸਾਲਾ ਲੜਕੇ ਨੂੰ ਹੈਮਿਲਟਨ ਪੁਲਿਸ ਵੱਲੋਂ ਚਾਰਜ ਕਰ ਲਿਆ ਗਿਆ। ਪੁਲਿਸ ਨੇ ਦੱਸਿਆ ਕਿ ਇਸ ਲੜਕੇ ਦੇ ਵੱਲੋਂ 26 ਸਤੰਬਰ ਨੂੰ ਮਾਊਂਟ ਐਲਬੀਅਨ ਐਲੀਮੈਂਟਰੀ ਸਕੂਲ ਨੂੰ ਕਾਲ ਕਰਕੇ ਬੰਬ ਹੋਣ ਦੀ ਧਮਕੀ ਦਿੱਤੀ ਗਈ ਸੀ। ਪੁਲਿਸ ਨੇ ਇਕ ਰਿਲੀਜ਼ ਦੇ ਵਿਚ ਦੱਸਿਆ ਹੈ ਕਿ ਜਦੋਂ ਸਕੂਲ ਦੇ ਲੋਕਲ ਪੱਤੇ ਤੋਂ ਕਾਲ ਨੂੰ ਟਰੇਸ ਕੀਤਾ ਗਿਆ ਤਾਂ ਪੁਲਿਸ ਇਸ ਲੜਕੇ ਤੱਕ ਪਹੁੰਚੀ ਤੇ ਉਸਨੇ ਇਹ ਮੰਨਿਆ ਕਿ ਕਾਲ ਉਸ ਵੱਲੋਂ ਕੀਤੀ ਗਈ ਹੈ। ਹੈਮਿਲਟਨ ਪੁਲਿਸ ਨੇ ਦੱਸਿਆ ਕਿ ਬੰਬ ਦੀਆਂ ਧਮਕੀਆਂ ਤਾਜ਼ਾ ਗਰਮਾਇਆ ਹੋਇਆ ਮੁੱਦਾ ਹਨ ਤੇ ਇਸ ਤਰ੍ਹਾਂ ਦੇ 16 ਮਾਮਲੇ 21 ਸਤੰਬਰ 2023 ਤੋਂ ਹੁਣ ਤੱਕ ਸਾਹਮਣੇ ਆ ਚੁੱਕੇ ਨੇ। ਮੰਗਲਵਾਰ ਨੂੰ ਇਕ ਜੱਜ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਈ ਸਾਲਾਂ ਤੱਕ ਫਰਾਡ ਕਰਕੇ ਆਪਣਾ ਰੀਅਲ ਅਸਟੇਟ ਦਾ ਅੰਪਾਇਰ ਖੜਾ ਕੀਤਾ ਜਿਸ ਕਾਰਨ ਉਹ ਮਸ਼ਹੂਰ ਹੋਏ। ਉਨ੍ਹਾਂ ਦੀ ਐਂਟਰੀ ਵਾਈਟ ਹਾਊਸ ਦੇ ਵਿਚ ਹੋ ਸਕੀ। ਜੱਜ ਨੇ ਵੀ ਹੁਕਮ ਦਿੱਤਾ ਹੈ ਕਿ ਸਾਬਕਾ ਰਾਸ਼ਟਰਪਤੀ ਦੀਆਂ ਕੁਝ ਕੰਪਨੀਆਂ ਨੂੰ ਉਨ੍ਹਾਂ ਦੇ ਕੰਟਰੋਲ ਤੋਂ ਲੈ ਲਿਆ ਜਾਵੇ ਤੇ ਭੰਗ ਕਰ ਦਿੱਤਾ ਜਾਵੇ। ਨਿਊਯਾਰਕ ਦੇ ਅਟਾਰਨੀ ਜਨਰਲ ਦੇ ਵੱਲੋਂ ਲਿਆਂਦੇ ਗਏ ਸਿਵਲ ਲਾਸੂਟ ਵਿਚ ਫੈਸਲਾ ਸੁਣਾਉਂਦਿਆਂ ਜੱਜ ਆਰਬਰ ਐਗਰੋਨ ਨੇ ਪਾਇਆ ਕਿ ਟਰੰਪ ਤੇ ਉਸਦੀ ਕੰਪਨੀ ਨੇ ਉਨ੍ਹਾਂ ਦੀ ਸੰਪਤੀ ਦਾ ਵੱਧ ਮੁੱਲ ਲਾ ਕੇ ਬੈਂਕਾਂ ਇੰਸ਼ੋਰੈਂਸ ਤੇ ਹੋਰਾਂ ਨੂੰ ਧੋਖਾ ਦਿੱਤਾ। ਇਸਦੇ ਨਾਲ ਹੀ ਟਰੰਪ ਨੇ ਕੰਪਨੀ ਨੇ ਉਨ੍ਹਾਂ ਦੀ ਸੰਪਤੀ ਦੀ ਕੁੱਲ ਕੀਮਤ ਨੂੰ ਕਾਗਜ਼ਾਂ ਦੇ ਵਿਚ ਵਧਾ ਚੜਾ ਕੇ ਪੇਸ਼ ਕੀਤਾ ਤੇ ਇਸਦੇ ਸਹਾਰੇ ਕਈ ਡੀਲਸ ਕੀਤੀਆਂ ਤੇ ਕਰਜ਼ੇ ਲਏ। ਐਂਗਰੋਨ ਨੇ ਹੁਕਮ ਦਿੱਤਾ ਕਿ ਟਰੰਪ ਦੇ ਕੁਝ ਬਿਜ਼ਨਸ ਲਾਇਸੈਂਸ ਸਜ਼ਾ ਵਜੋਂ ਰੱਦ ਕੀਤੇ ਜਾਣਗੇ ਜਿਸ ਨਾਲ ਉਸਦੇ ਲਈ ਨਿਊਯਾਰਕ ਵਿਚ ਬਿਜ਼ਨਸ ਕਰਨਾ ਮੁਸ਼ਕਲ ਹੀ ਨਹੀਂ ਨਾਮੁਮਕਿਨ ਹੋ ਜਾਵੇਗਾ। ਉਨ੍ਹਾਂ ਨੇ ਇਹ ਵੀ ਆਖਿਆ ਕਿ ਉਹ ਟਰੰਪ ਦੀ ਆਰਗੇਨਾਈਜੇਸ਼ਨ ਦੇ ਕੰਮਕਾਜ ਉੱਤੇ ਨਿਗਰਾਨੀ ਕਰਨ ਦੇ ਲਈ ਆਜ਼ਾਦ ਨਿਗਰਾਨ ਦੀ ਜ਼ਿੰਮੇਵਾਰੀ ਵੀ ਲਗਾਉਣਗੇ। ਖਾਲਿਸਤਾਨ ਹਮਾਇਤੀਆਂ ਨੇ ਕੈਨੇਡਾ ਦੇ ਵੈਨਕੂਵਰ ਓਟਵਾ ਤੇ ਟੋਰੋਂਟੋ ਵਿਚਲੇ ਭਾਰਤੀ ਕੂਟਨੀਤਿਕ ਮਿਸ਼ਨਾਂ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਹੈ ਕਿ ਭਾਰਤ ਨਿੱਜਰ ਹੱਤਿਆ ਮਾਮਲੇ ਦੀ ਜਾਂਚ ਵਿਚ ਕੈਨੇਡਾ ਸਰਕਾਰ ਨੂੰ ਸਹਿਯੋਗ ਦੇਵੇ। ਡਾਊਨਟਾਊਨ ਵੈਨਕੂਵਰ ਦੇ ਵਿਚ ਭਾਰਤੀ ਕੌਂਸਲ ਜਨਰਲ ਦੇ ਦਫ਼ਤਰ ਬਾਹਰ 75 ਦੇ ਕਰੀਬ ਲੋਕ ਇਕੱਤਰ ਹੋਏ ਤੇ ਉਨ੍ਹਾਂ ਨੇ ਖਾਲਿਸਤਾਨ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਵੈਨਕੂਵਰ ਪੁਲਿਸ ਨੇ ਸਿੱਖ ਫਾਰ ਜਸਟਿਸ ਦੇ ਸੱਦੇ ਤੇ ਦਿੱਤੇ ਜਾਣ ਵਾਲੇ ਇਸ ਤਜਵੀਜ਼ ਧਰਨੇ ਦੇ ਮੱਦੇਨਜ਼ਰ ਵੱਖ ਵੱਖ ਥਾਵਾਂ ਤੇ ਰੋਕਾਂ ਲਗਾਈਆਂ। ਭਾਰਤੀ ਮਿਸ਼ਨਾਂ ਦੇ ਬਾਹਰ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ। ਇਸੇ ਤਰ੍ਹਾਂ ਟੋਰੋਂਟੋ ਤੇ ਓਟਵਾ ਦੇ ਵਿਚ ਵੀ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ 70 ਦੇ ਕਰੀਬ ਲੋਕਾਂ ਨੇ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਭਾਰਤ ਨਿੱਜਰ ਹੱਤਿਆ ਮਾਮਲੇ ਚ ਕੈਨੇਡੀਅਨ ਸਰਕਾਰ ਨੂੰ ਸਹਿਯੋਗ ਦੇਵੇ। कैनेडियन सिख संसद मैंबर जगमीत सिंह ने कहा कि देश को स्पष्ट और भरोसेयोग खुफिया जानकारी है जिस तो साफ है कि उस दे नागरिक ते खालिस्तान पक्षी कट्टरपंथी हरदीप सिंह निज्जर की हत्या विच विदेशी सरकार शामिल सी। उन्होंने पत्रकारा दे सामने एक गल कही। कैनेडा दे सूबे ब्रिटिश कोलंबिया दे पहाड़ी शहर प्रिंस जॉर्ज दे कोल अज एक हैलीकॉप्टर हादसाग्रस्त हो गया। उस दे चालक अते सवारा दे बारे पुलिस पता लगा रही है। पुलिस दा कहना है कि टीमा हादसे वाली थां ते रवाना हो गईयां ने। हादसे ते होर वेरवियां दी हुण उडीक कीती जा रही है। इस बुलेटिन दीआं चुणवीआं खबरां इक वार तों फिर सुण लो। हाउस स्पीकर एंथनी रूटा ने दित्ता अस्तीफा। स्कूल दे विच बंब दी धमकी देण वाले 13 साल लड़के नूं कीता गया चार्ज। अपना रियल एस्टेट एम्पायर खड़ा करन वास्ते ट्रंप ने बैंक दे इंश्योरेंस नूं दित्ता धोखा। भारतीय कूटनीतिक मिशनां दे बाहर रोस प्रदर्शन। इस बुलेटिन दे नाल ही नाल अपने दोस्त एसआर ठाकुर नूं हुंदे हो इजाजत। धन्यवाद।
क्या आपके घर और ऑटो इंश्योरेंस की रिन्यूअल हो रही है? क्या आप दोस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेंट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
मिसिसागा और इसके आसपास रहने वालों के लिए बड़ी खुशखबरी, मोमिन हलाल मीट एंड ग्रोसरी, ताज़ा सब्जियां, फल, मसाले, हलाल गोश्त, मैरिनेटेड गोश्त और किचन की जरूरत का सब सामान, वो भी डिस्काउंट सेल प्राइस में। ओपन 7 डेज अ वीक, सुबह 10 से लेकर रात 9 बजे तक। विजिट करें मोमिन हलाल मीट एंड ग्रोसरी, 1010 ड्रीम क्रेसेंट, यूनिट 12 इन मिसिसागा, 9052861998। मोमिन हलाल मीट एंड ग्रोसरी।
मोटर कार दिला दे, एक नहीं तो चार दिला दे।
जी हाँ, मोटर कार का तो मालूम नहीं, लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6471702203 6474702V23।
License number 10394.
Good morning, everyone. You're listening to WTUR 770 AM, your trusted source for news and information. Here comes your host, Ramanjit Sidhu, with the current affairs.
Good morning, Ji. Ramanjit Singh Sidhu, the program hai the current affairs. Sama 8:12 aur aaj 27 September 2023. Sade studio da number 416-620-1778-416. 6201778। थोड़ी जी उम्र सियानी हो जाए पे आम तौर पे काइंड ऑफ इंटेलेक्चुअल फीलिंग लग गया होया, व्हाट इज द पर्पस ऑफ माय लाइफ। ते पर्पस मैं भी लभदा रहा, ते हुण भी कदे कदे लभदा, पर हुण दिल नहीं लगदा कि क्या पर्पस है, की पर्पस है, की कर लोगे। डिप्टी कमिश्नर लग जाओगे, डीसी लग जाओगे, आईएएस लग जाओगे, प्रधानमंत्री बन जाओगे, बड़े आए और बड़े चले गए, किसी ने कुछ नहीं किया, की बन जाओगे, बहुत अमीर आदमी हो जाओगे तो भी धरती दे विच समा जाना, कुछ लभ्या नहीं लभदा। ते इस लाइफ का पैराडॉक्स ए है कि यह सारी जिंदगी जिउंदिया नूं चंगे कर्म करने वाले नूं पुछदी नहीं, पर बाद च उहनां नूं सिरां ते बिठाई रख दिया, बस यही वहम मार जांदा सच बोलण वास्ते। यह नहीं कि तुसीं याद रहने हो इस गल करके कि जे कोई चीज इस दुनिया च टिकी रहिंदी है ਕਿ ਉਹ ਚੰਗੇ ਕਰਮ ਹੀ ਹੈ। ਨਾਨਕ ਦੇ ਟਾਈਮ ਦੇ ਵਿੱਚ, ਮੁਹੰਮਦ ਸਾਹਿਬ ਦੇ ਟਾਈਮ ਦੇ ਵਿੱਚ, ਈਸਾ ਦੇ ਟਾਈਮ ਦੇ ਵਿੱਚ, ਕਿਸੇ ਵੀ ਪੈਗੰਬਰ ਨੂੰ ਲਾ ਲਓ, ਕਿਸੇ ਫਿਲਾਸਫਰ ਨੂੰ ਲਾ ਲਓ, ਕਿਸੇ ਨੂੰ ਤੁਸੀਂ ਤਸੱਵਰ ਕਰੋ, ਉਹਨਾਂ ਦੇ ਸਮਿਆਂ ਦੇ ਵਿੱਚ ਰਾਜੇ ਰੰਕ ਵੀ ਸੀ, ਵੱਡੇ ਵੱਡੇ ਅਹੁਦੇਦਾਰ ਵੀ ਸੀ, ਅਹਿਲਕਾਰ ਵੀ ਸੀ, ਵਜ਼ੀਰ ਸੀ, ਰਾਜੇ ਸੀ, ਦਰਬਾਰੀ ਸੀ, ਸਭ ਤਰ੍ਹਾਂ ਦੀਆਂ ਗੱਲਾਂ ਸੀ। ਐਸ਼ੋ ਇਸ਼ਰਤ ਵਾਲੇ ਜ਼ਮੀਨਾਂ ਦੇ ਮਾਲਕ ਵੀ ਹੋਣੇ ਆ, ਜਗੀਰਦਾਰ ਵੀ ਹੋਣੇ ਆ, ਪਰ ਕਿਸੇ ਦਾ ਨਾਂ ਹੀ ਨਹੀਂ ਆਉਂਦਾ, ਲੋਕ ਫਿਰ ਇਹਨਾਂ ਨੂੰ ਲੈ ਕੇ ਬਹਿ ਜਾਂਦੇ ਆ। ਪਰ ਜਦੋਂ ਇਹਨਾਂ ਦਾ ਸਮਾਂ ਚੱਲਦਾ ਹੁੰਦਾ ਤੇ ਉਦੋਂ ਕੋਈ ਇਹਨਾਂ ਨੂੰ ਪਹਿਚਾਣ ਨਹੀਂ ਸਕਦਾ। ਅੱਜ ਦੇ ਯੁੱਗ ਦੇ ਵਿੱਚ ਵੀ ਉਹਨਾਂ ਦੇ ਨਾਂ ਤੇ ਭੁਲੇਖਾ ਪਾਉਣ ਵਾਲੇ ਤਾਂ ਤੁਹਾਨੂੰ ਮਿਲ ਜਾਣਗੇ, ਪਰ ਉਹੋ ਜਿਹੇ ਬੰਦੇ ਨੂੰ ਪਹਿਚਾਨਣ ਵਾਲੇ ਬਹੁਤ ਥੋੜੇ ਲੋਕ ਨੇ। ਇਸੇ ਕਰਕੇ ਦੁਨੀਆ ਟੱਕਰਾਂ ਖਾਂਦੀ ਫਿਰ ਰਹੀ ਹੈ। ਇੱਕ ਇਸ ਧਰਤੀ ਨੇ ਬੜਾ ਅਜਬ ਕ੍ਰਿਸ਼ਮਾ ਕੀਤਾ ਹੈ ਕਿ ਮਨੁੱਖ ਨੂੰ ਕੁਛ ਜਾਇਦਾਦ ਦੀ ਲਾਲਸਾ ਪੈਂਦੀ ਹੈ ਤੇ ਜਾਇਦਾਦ ਉਸ ਧਰਤੀ ਵਿੱਚੋਂ ਨਿਕਲਦੀ ਹੈ, ਤੇ ਉਹਨੂੰ ਦੇਖ ਕੇ ਉਹ ਕਮਲਾ ਹੋ ਗਿਆ, ਪਾਗਲ ਹੋ ਗਿਆ, ਕਦੇ ਦੁਨੀਆਂ ਚ ਜੰਗਾਂ ਲਾਉਂਦਾ, ਕਦੇ ਰੱਬ ਨੂੰ ਬਚਾਉਣ ਲੱਗ ਜਾਂਦਾ, ਕਦੇ ਫਲਾਣੇ ਰੱਬ ਨੂੰ ਬਚਾਉਂਦਾ ਹੋਇਆ ਫਲਾਣੇ ਨੂੰ ਮਾਰ ਦਿੰਦਾ, ਤੇ ਫਿਰ ਉਹਦੇ ਵਿੱਚੋਂ ਦੂਜੇ ਨੂੰ ਕਰ ਲੈਂਦਾ। ਆਪਣੇ ਰੱਬਾਂ ਦੇ ਨਾਂ ਤੇ ਲੜਾਈ ਲੜੀ, ਕਿਸੇ ਨੇ ਜਹਾਦ ਲੜਾਈ, ਕਿਸੇ ਨੇ ਕਰੂਸੇਡ ਕਹਿ ਦਿੱਤੀ, ਕਿਸੇ ਨੇ ਧਰਮ ਯੁੱਧ ਕਹਿ ਦਿੱਤਾ। ਸਮੇਂ ਸਮੇਂ ਤੇ ਆਪਣੇ ਨਿੱਜੀ ਲਾਲਚਾਂ ਨੂੰ ਕੋਈ ਨਾ ਕੋਈ ਰੰਗ ਦਿੰਦੇ ਰਹੇ ਤਾਂ ਕਿ ਲੋਕਾਂ ਦੇ ਵਿੱਚੋਂ ਜਸਟੀਫਾਈ ਹੋ ਜਾਣ। ਝੂਠ ਬੋਲਣਾ ਇੱਕ ਮਜਬੂਰੀ ਹੈ ਕਿ ਆਪਣੇ ਕੋਲ ਧਨ ਦੌਲਤ ਅੰਬਾਰ ਲੱਗ ਜਾਣ। ਮੌਜ ਕਰਨਾ, ਮੌਜਾਂ ਹੁੰਦੀਆਂ ਹੀ ਨਹੀਂ, ਮੌਜ ਨਾਂ ਦੀ ਇਸ ਦੁਨੀਆਂ 'ਚ ਕੋਈ ਚੀਜ਼ ਨਹੀਂ ਹੈ। ਔਰ ਠੀਕ ਹੈ ਕਿ ਤੁਹਾਨੂੰ ਵਕਤੀ ਤੌਰ ਤੇ ਮਹਿਸੂਸ ਹੁੰਦਾ ਪਰ ਅੰਦਰੋਂ ਖੋਖਲਾ ਕਰ ਦਿੰਦੀਆਂ। ਇਸੇ ਕਰਕੇ ਕਿਤੇ ਮਰਜ਼ੀ ਪਹੁੰਚ ਜਾਓ, ਸਭ ਅੰਦਰੋਂ ਖਾਲੀ ਪਏ ਨੇ। ਬੜੇ ਤੋਂ ਬੜੇ ਅਮੀਰ ਆਦਮੀ ਕੋਲ ਬਹਿ ਜਾਓ, ਰਾਤ ਨੂੰ ਬੈਠਾ ਵੀ ਤੁਹਾਡੇ ਨਾਲ ਪੈਗ ਮਾਰੀ ਜਾਊਗਾ ਤੇ ਕਹੂਗਾ ਯਾਰ ਡਰੇ ਆ ਕਿ ਪਿਛਲੇ ਦੋ ਬੰਦੇ ਮੇਰੇ ਤੋਂ ਅੱਗੇ ਨਾ ਨਿਕਲ ਜਾਣ। ਰਿਚੈਸਟ ਮੈਨ ਹੈ ਜਿਹੜਾ, ਉਹ ਸੈਕਿੰਡ ਰਿਚੈਸਟ ਮੈਨ ਤੋਂ ਡਰ ਰਿਹਾ ਕਿ ਇਹ ਮੈਨੂੰ ਖਾ ਜੂਗਾ। ਤੇ ਇਸੇ ਤਰ੍ਹਾਂ ਹੀ ਹੋਰ ਅਹੁਦਿਆਂ ਚ ਲਾ ਲਓ, ਸਭ ਖੋਖਲੇ ਹੁੰਦੇ ਜਾਂਦੇ ਆ, ਜਿਉਂ ਜਿਉਂ ਉੱਪਰ ਜਾਂਦੇ ਆ ਮਨ ਭਰਦਾ ਹੀ ਨਹੀਂ, ਤਸੱਲੀ ਹੁੰਦੀ ਨਹੀਂ। ਕਾਰਨ ਬੜੇ ਗੰਭੀਰ ਨੇ। ਇੱਕ ਛੋਟੀ ਜਿਹੀ ਗੱਲ ਮੈਂ ਆਪ ਸੋਚ ਰਿਹਾ ਸੀ ਕਿ ਯਾਰ ਇਹਦੇ ਤੇ ਕਿਉਂ ਇੰਨਾ ਲਾਲਚ ਕੀਤਾ, ਇਹ ਤਾਂ ਆਪਣੇ ਆਪ ਹੀ ਤੁਹਾਨੂੰ ਦੇਈ ਜਾਂਦੀ ਹੈ, ਬਾਕੀ ਜੀਵਾਂ ਨੂੰ ਦੇਈ ਜਾਂਦੀ ਹੈ। 84 ਲੱਖ ਕਹਿੰਦੇ ਸਪੀਸੀਜ਼ ਨੇ, ਉਹਨਾਂ ਦਾ ਵੀ ਢਿੱਡ ਭਰੇ ਜਾਂਦੇ। ਇਕੱਲਾ ਤੂੰ ਹੀ ਬੜਾ ਮਿਹਨਤੀ ਤੇ ਇਮਾਨਦਾਰ ਤੇ ਸੁੱਚਾ ਸੱਚਾ ਰੱਬ ਦੀਆਂ ਰਹਿਮਤਾਂ ਚ ਰਹਿਣ ਵਾਲਾ, ਤੇ ਤੂੰ ਇੰਨੇ ਗ੍ਰੰਥ ਲਿਖ ਲਏ ਆਪਣੇ ਆਪ ਨੂੰ ਸਿਆਣਾ ਕਰਨ ਲਈ। ਟੱਕਰਾਂ ਖਾਂਦੇ ਤਾਂ ਦੇਖ ਲਓ ਕਦੇ ਬੰਦਿਆਂ ਨੂੰ, ਅਗਲੇ ਨਹੀਂ ਪੱਲੇ ਪੈਂਦੀ। ਕਹਾਣੀ ਕਿੱਥੇ ਲੈ ਕੇ ਜਾਣੀ ਹੈ ਤੂੰ ਘੁਮਾ ਕੇ ਰਮਨਜੀਤ? ਕਹਾਣੀ ਇੱਥੇ ਲੈ ਕੇ ਜਾਣੀ ਹੈ ਕਿ ਕੱਲ ਦੀਆਂ ਮੈਂ ਇਹਨਾਂ ਗੱਲਾਂ ਚ ਉਲਝਦਾ ਉਲਝਦਾ ਜਦੋਂ ਮੈਂ ਸਾਥੀ ਕਰੇ ਜਾਵਾਂ ਤਾਂ ਮੈਨੂੰ ਇੱਕ ਪੋਇਟ ਲੱਭੀ ਤੇ ਮੇਰਾ ਦਿਲ ਕੀਤਾ ਮੈਂ ਇਹਦੇ ਤੱਕ ਪਹੁੰਚ ਕਰਾਂ। ਮੈਨੂੰ ਹੁਣ ਇਹਦਾ ਕੋਈ ਰਸਤਾ ਨਹੀਂ ਲੱਭ ਰਿਹਾ ਤੇ ਬਹੁਤ ਤੁਸੀਂ ਕਹੋਗੇ ਕਿ ਉਹਦੇ ਨਾਲ ਗਲੈਮਰ ਨਹੀਂ ਜੁੜਿਆ। ਜਸਿੰਟਾ ਕਰਕੇਟਾ, ਜਸਿੰਟਾ ਕਰਕੇਟਾ, ਇਹਦਾ 1983 3 ਅਗਸਤ ਨੂੰ ਜਨਮ ਹੋਇਆ। ਭਾਰਤ ਦੇ ਝਾਰਖੰਡ ਦੀ ਆਦਿਵਾਸੀ ਬੱਚੀ ਹੈ, ਬੱਚੀ ਉਹ ਔਰਤ ਹੈ, ਆਈ ਐਮ ਸੋਰੀ, ਤੇ ਆਦਿਵਾਸੀ ਹੈ ਤੇ ਉੱਥੇ ਹੀ ਪੜ੍ਹੀ, ਉਸੇ ਕਲਚਰ ਚ ਰਹੀ ਹੈ, ਜੰਗਲ ਜ਼ਮੀਨ ਦੇ ਨਾਲ ਜੁੜੀ ਹੋਈ। ਤੇ ਇਹ ਆਪਣੀ ਜ਼ਿੰਦਗੀ ਦੇ ਤਜਰਬੇ ਲਿਖਦੀ ਹੈ ਕਿ ਅਸੀਂ ਲਾਲਚੀ ਬੰਦਿਆਂ ਦੇ ਹੱਥ 'ਚ ਦੁਨੀਆਂ ਦੀ ਕਮਾਨ ਫੜਾ ਦਿੱਤੀ ਹੈ, ਵਾਗਡੋਰ ਫੜਾ ਦਿੱਤੀ, ਤੇ ਸਾਰੀ ਦੁਨੀਆਂ ਇਸ ਲਾਲਚ ਦੇ ਚੱਕਰਾਂ ਦੇ ਵਿੱਚ ਫਸੀ ਉਲਝੀ ਫਿਰਦੀ ਹੈ। ਤੁਸੀਂ ਇਹਨਾਂ ਦੀਆਂ ਦੋ ਲਾਈਨਾਂ ਸੁਣ ਕੇ ਦੇਖੋ ਤੁਹਾਨੂੰ ਕਿਵੇਂ ਲੱਗਦਾ ਕਿ ਇਹ ਫਜ਼ੂਲ ਦਾ ਝੂਠਾ ਰੱਬ ਦਾ ਨਾਂ ਲੈਂਦੇ ਆ। ਕਹਿੰਦੀ ਮੰਦਿਰ ਮਸਜਿਦ ਗਿਰਜਾਘਰ ਟੁੱਟਣੇ ਪਰ, ਮੰਦਿਰ ਮਸਜਿਦ ਗਿਰਜਾਘਰ ਟੁੱਟਣੇ ਪਰ ਤੁਹਾਰਾ ਦਰਦ ਕਿਤਨਾ ਗਹਿਰਾ ਹੋਤਾ ਹੈ। ਮੰਦਿਰ ਮਸਜਿਦ ਗਿਰਜਾਘਰ ਟੁੱਟਣੇ ਪਰ ਤੁਹਾਰਾ ਦਰਦ ਕਿਤਨਾ ਗਹਿਰਾ ਹੋਤਾ ਹੈ ਕਿ ਸਦੀਓ ਤੱਕ ਲੇਤੇ ਰਹਤੇ ਹੋ ਇਸਕਾ ਹਿਸਾਬ। ਮੰਦਿਰ ਮਸਜਿਦ ਗਿਰਜਾਘਰ ਟੁੱਟਣੇ ਪਰ ਤੁਹਾਰਾ ਦਰਦ ਕਿਤਨਾ ਗਹਿਰਾ ਹੋਤਾ ਹੈ ਕਿ ਸਦੀਓ ਤੱਕ ਲੇਤੇ ਰਹਤੇ ਹੋ ਇਸਕਾ ਹਿਸਾਬ। ਪਰ ਜੰਗਲ ਜਿਨ ਕਾ ਪਵਿੱਤਰ ਸਥਲ ਹੈ, ਪਰ ਜੰਗਲ ਜਿਨ ਕਾ ਪਵਿੱਤਰ ਸਥਲ ਹੈ, ਪਾਕ ਜ਼ਮੀਨ ਹੈ ਜਿਹਨਾਂ ਲਈ ਜੰਗਲ, ਉਸਕੋ ਉਜਾੜਨੇ ਕਾ ਹਿਸਾਬ ਕੌਣ ਦੇਗਾ ਸਾਹਿਬ। ਇਹ ਜਿਹੜੀ ਧਰਤੀ ਨੂੰ ਲੁੱਟਦੇ ਹੋ ਇਹਦਾ ਹਿਸਾਬ ਕਿਵੇਂ ਦਊਂਗੇ? ਦੇਖੋ ਸਾਫ਼ ਮਨ ਦੇ ਲੋਕ ਜਦੋਂ ਕਵਿਤਾ ਲਿਖਦੇ, ਇਹ ਮੇਰੀਆਂ ਨਜ਼ਰਾਂ ਚ ਸਾਫ਼ ਮਨ ਆ, ਹੋ ਸਕਦਾ ਕਿਸੇ ਦੀ ਪਖੰਡ ਹੋਵੇ, ਉਹਨਾਂ ਤੋਂ ਅਸੀਂ ਮਾਫ਼ੀ ਮੰਗ ਲੈਂਦੇ ਮਾਜ਼ਰਤ ਕੇ ਸਾਥ। ਲੇਕਿਨ ਜਸਿੰਤਾ ਕਰਕੇਟਾ ਦੀ ਛੋਟੀ ਜਿਹੀ ਇੱਕ ਪੋਇਮ ਸੁਣਾ ਕੇ ਆਪਾਂ ਆਪਣਾ ਕੰਮ ਸ਼ੁਰੂ ਕਰਦੇ ਹਾਂ। ਉਹਦਾ ਨਾਂ ਹੈ ਪਰਵਾਹ। ਮੁਝੇ ਨਹੀਂ ਪਰਵਾਹ, ਤੁਝੇ ਨਹੀਂ ਪਰਵਾਹ, ਜਾਂ ਮੈਂ ਪਰਵਾਹ ਨਹੀਂ ਕਰਤਾ, ਉਹ ਵਾਲੀ ਪਰਵਾਹ। ਮਾਂ ਇੱਕ ਬੋਝਾ ਲੱਕੜੀ ਕੇ ਲੀਏ, ਮਾਂ ਇੱਕ ਬੋਝਾ ਲੱਕੜੀ ਕੇ ਲੀਏ, ਕਿਉਂ ਦਿਨ ਭਰ ਜੰਗਲ ਛਾਂਤੀ ਪਹਾੜ ਲਾਂਘਤੀ ਦੇਰ ਸ਼ਾਮ ਘਰ ਲੌਟਤੀ ਹੋ। ਮਾਂ ਇੱਕ ਲੱਕੜੀ ਕਾ ਬੋਝਾ ਕੇ ਲੀਏ, ਇੱਕ ਗੱਠੜੀ ਦੇ ਲੱਕੜੀ ਦੀ, ਕਿਉਂ ਦਿਨ ਭਰ ਜੰਗਲ ਛਾਂਤੀ ਪਹਾੜ ਲਾਂਘਤੀ ਦੇਰ ਸ਼ਾਮ ਘਰ ਲੌਟਤੀ ਹੋ। ਮਾਂ ਕਹਿਤੀ ਹੈ ਜੰਗਲ ਛਾਂਤੀ ਪਹਾੜ ਲਾਂਘਤੀ ਦਿਨ ਭਰ ਭਟਕਤੀ ਹੋ, ਸਿਰਫ ਸੂਖੀ ਲੱਕੜੀਓ ਕੇ ਲੀਏ। ਮਾਂ ਕਹਿਤੀ ਹੈ ਜੰਗਲ ਛਾਂਤੀ ਪਹਾੜ ਲਾਂਘਤੀ ਦਿਨ ਭਰ ਭਟਕਤੀ ਹੂੰ, ਸਿਰਫ ਸੂਖੀ ਲੱਕੜੀਓ ਕੇ ਲੀਏ, ਕਹੀਂ ਕਾਟ ਨਾ ਦੂੰ ਕੋਈ ਜ਼ਿੰਦਾ ਪੇੜ, ਕਹੀਂ ਕਾਟ ਨਾ ਦੂੰ ਕੋਈ ਜ਼ਿੰਦਾ ਪੇੜ। ਇਹਨਾਂ ਨੂੰ ਨਾ ਰੱਬ ਦੇਖਣਾ ਤੇ ਬਾਕੀ ਆਪਾਂ ਆਪਣੇ ਫਜ਼ੂਲ ਦੇ ਜਿੰਨੇ ਕੰਮ ਕਰਨੇ ਆ ਉਹ ਕਰੀ ਚੱਲੋ ਤੇ ਜਿੰਨਾ ਮਰਜ਼ੀ ਧਰਮ ਰੱਬ ਆਖੇ ਬਣੀ ਚੱਲੋ। ਜੇ ਅੱਖਾਂ ਨੂੰ ਆਹ ਸੱਚਾਈ ਦਾ ਨਹੀਂ ਪਤਾ ਤਾਂ ਮੇਰੇ ਖਿਆਲ ਚ ਕੁਛ ਵੀ ਨਹੀਂ। ਤੇ ਇਸ ਤੋਂ ਬਾਅਦ ਇੱਕ ਗੀਤ ਹੈ ਕਿ ਮਿਲ ਜੁਲ ਕੇ ਜੇ ਨਾਲ ਤੁਰਦੇ ਹਾਂ ਤੇ ਜ਼ਿੰਦਗੀ ਬਹੁਤ ਖੂਬਸੂਰਤ ਤੇ ਦੁਨੀਆਂ ਜਿੱਤਣ ਵਾਲੀ ਐਂ ਲੱਗਦਾ ਕਿ ਮਿੰਟੋ ਮਿੰਟ ਹੀ ਕੰਮ ਮੁਕਾ ਦਾਂਗੇ। ਪਰ ਤੁਮ ਸਾਥ ਹੋ ਗਰ ਆਪਣੇ, ਮੇਰਾ ਕੋਈ ਸਾਥ ਤਾਂ ਦੇਵੇ ਫਿਰ ਦੁਨੀਆਂ ਜਿੱਤ ਲਾਂਗੇ। ਤੂੰ ਸਾਥ ਭਰਾਵਾ ਕ੍ਰੈਡੀਬਿਲਿਟੀ ਨਾਲ ਬਣਦੇ ਨੇ, ਬਣਾ ਲਈ ਜੇ ਬਣਦੇ। ਪਰ ਹੁਣ ਮੋਟੀ ਜਿਹੀ ਗੱਲ ਇਹ ਕਰੀਏ ਕਿ ਕੁਝ ਇੱਕ ਪੰਜਾਬ ਦੀਆਂ ਖਬਰਾਂ ਕਰਾਂਗੇ। ਸੁਰਿੰਦਰਪਾਲ ਜੀ ਮੇਰੇ ਨਾਲ ਇਸ ਗੀਤ ਤੋਂ ਬਾਅਦ ਸ਼ਾਮਿਲ ਹੋਣਗੇ ਤੇ 9 ਵਜੇ ਮੇਰੇ ਨਾਲ ਇੱਕ ਸ਼ਖਸ ਦੀ ਕਹਾਣੀ ਲੈ ਕੇ ਚੱਲਣੀ ਆ ਕਿ ਡਿਗਰੀਆਂ ਸਕਿੱਲਸ ਪੜ੍ਹਾਈ ਲੈ ਕੇ ਦੁਨੀਆ ਛਾਣਦਾ ਛਾਣਦਾ ਉਹ ਵਰਕ ਪਰਮਿਟ ਲੈ ਕੇ ਮੇਰਾ ਪਾਕਿਸਤਾਨੀ ਭਰਾ ਲਾਹੌਰ ਤੋਂ ਕੈਨੇਡਾ ਦੀ ਸਰਜ਼ਮੀਨ ਤੇ ਕਦਮ ਰੱਖਦਾ। ਮੈਨੂੰ ਉਹਦੀ ਕਹਾਣੀ ਬੜੀ ਦਿਲਚਸਪ ਲੱਗੀ ਹੈ। ਹਜੇ ਤਾਂ ਉਹਨੇ ਬਹੁਤ ਕੁਛ ਕਰਨਾ ਹੋਏਗਾ, ਪਰ ਜਿੰਨੀ ਕੁ ਮੈਂ ਹੁਣ ਤੱਕ ਕਹਾਣੀ, ਕੱਲ ਸ਼ਾਮ ਮੇਰੇ ਨਾਲ ਉਹਨਾਂ ਨੇ ਅੱਧਾ ਪੌਣਾ ਘੰਟਾ ਗੱਲ ਕੀਤੀ। ਮੈਂ ਕਿਹਾ ਫਿਰ 9 ਵਜੇ ਕਰਾਂਗੇ, ਕਹਿੰਦੇ ਠੀਕ ਹੈ ਫਿਰ 9 ਵਜੇ ਕਰਾਂਗੇ, ਪਹਿਲਾਂ ਇੱਕ ਗੀਤ ਸੁਣ ਲਈਏ।
Good morning, everyone. You're listening to WTUR 770 AM, your trusted source for news and information. Here comes your host, Ramanjeet Sidhu, with the current affairs.
The current affairs which सुरेंद्र जी थोड़ा बहुत बहुत स्वागत है जी 770 AM ते गुड मॉर्निंग
गुड मॉर्निंग होगी सारे नु सत श्री अकाल जी मैं हजे पंजाब दे विच
मनप्रीत बादल साहब बारे गलबात करांगे पंजाब दे साबका वित्त मंत्री भी रहे ने ते बादल परिवार सियासत च बहुत गहरा रहा एक बड़ी वड्डी लैगसी नाल जुड़े ने ते इमानदार छवि भी इन्हां दी गिणी जांदी हुंदी सी इंटेलेक्चुअल पढ़े लिखे एक सियासतदान के तौर पर विधानसभा च विचरते रहे ने लिखा पढ़ी दे विच बड़े उस्ताद ने उर्दू जबान भी अच्छी बोलते अंग्रेजी भी बाकमाल बोलते ने ते ए सी के क्लीन छवि वाले एक इंसान ने ते इन्हां उत्ते हुण पंजाब सरकार जदों दी आम आदमी पार्टी की सरकार आई है ते उस तों बाद कई भ्रष्टाचार के मामले सी ते हैरानी हुंदी है कि मनप्रीत बादल भी घिर सकदे ने जिहड़े रजिस्टर हो गए पिंडे वाले प्लाट के मामले विच ते हुण फिर
ईमानदार होगा ईमानदार पोलिटिकल एक परसेंट भी नहीं है हिंदुस्तान जे आप अज सर्वे कर लीए लीडर भी शायद कोई तुहानू बड़ी मुश्किल लभेगा कि जो ईमानदार होगा ओहदे कारण बहुत है क्योंकि ਇਹਨਾਂ ਦੇ ਜਿਹੜੇ ਆ ਜਦੋਂ ਸਾਥੀ ਕਰਪਸ਼ਨ ਕਰਦੇ ਨੇ ਜਾਂ ਬਿਊਰੋਕਰੇਸੀ ਕਰਪਸ਼ਨ ਕਰਦੀ ਹੈ ਇਹ ਨਾਲ ਇਨਵੋਲਵ ਹੋ ਜਾਂਦੇ ਆ ਫਾਈਲ ਤੇ ਸਾਈਨ ਤਾਂ ਕਰਨੇ ਹੀ ਪੈਣੇ ਆ ਫਾਈਲ ਤੇ ਸਾਈਨ ਕਰਨੇ ਪੈਣੇ ਆ ਫਿਰ ਪੈਸੇ ਉਹਨਾਂ ਨੂੰ ਪਤਾ ਹੁੰਦਾ ਇਸ ਫਾਈਲ ਚ ਪੈਸੇ ਆਏ ਆ ਤੇ ਪੈਸੇ ਦਾ ਸ਼ੇਅਰ ਆਟੋਮੈਟਿਕ ਮਿਲ ਜਾਣਾ ਤੁਸੀਂ ਇਸ ਹੱਦ ਤੱਕ ਕਹੋ ਕਿ ਪੰਜਾਬ ਦੇ ਵਿੱਚ ਕੋਈ ਵੀ ਅਗਰ ਲੋਕ ਨਿਰਮਾਣ ਕੋਈ ਸੜਕ ਬਣਨੀ ਆ ਕੋਈ ਪੁੱਲ ਬਣਨਾ ਉਸ ਪੁੱਲ ਦੇ ਵਿੱਚ ਕਮਿਸ਼ਨਰ ਭਾਵੇਂ ਸਾਈਨ ਕਰੇ ਨਾ ਕਰੇ ਕਮਿਸ਼ਨਰ ਦੇ ਘਰੇ 4% ਉਸ ਦਾ ਕਮਿਸ਼ਨ ਦੇ ਤੌਰ ਤੇ ਪੈਸਾ ਪੁੱਜ ਹੀ ਜਾਣਾ ਉਹਨੂੰ ਕੋਈ ਰੋਕ ਸਕਦਾ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਕਰਪਸ਼ਨ ਆਟੋ ਮੋਡ ਤੇ ਆ ਹਿੰਦੁਸਤਾਨ ਚ ਬਈ ਤੁਸੀਂ ਕੰਮ ਕਰੋ ਤਦ ਵੀ ਪੈਸੇ ਆ ਨਾ ਕਰੋਗੇ ਤਦ ਵੀ ਪੈਸੇ ਆ ਸੋ ਜਿਹੜਾ ਮਨਪ੍ਰੀਤ ਬਾਦਲ ਦਾ ਉਹ ਕਿੱਸਾ ਬੜਾ ਅਜੀਬ ਕਿੱਸਾ ਜ਼ਰੂਰ ਮੇਰਾ ਦੱਸਣਾ ਫਰਜ਼ ਸਾਰਿਆਂ ਨੂੰ ਇਹ ਮਨਪ੍ਰੀਤ ਬਾਦਲ ਜਦੋਂ ਪੰਜਾਬ ਦੇ ਵਿੱਤ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵੇਲੇ ਇਹਨਾਂ ਨੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਦਾ ਇੱਕ ਪਲਾਟ ਸੀ ਉਹ ਪਲਾਟ ਤੇ ਇਹਨਾਂ ਦੀ ਨਜ਼ਰ ਸੀ ਪਲਾਟ ਬੇਸ਼ੁਮਾਰ ਕੀਮਤੀ ਪਲਾਟ ਸੀ ਉਹ ਪਲਾਟ ਇਹਨਾਂ ਨੇ ਪਹਿਲਾਂ ਬਠਿੰਡਾ ਡਿਵੈਲਪਮੈਂਟ ਅਥਾਰਟੀ ਦੇ ਅਫਸਰਾਂ ਨੂੰ ਬੁਲਾਇਆ ਕਹਿੰਦੇ ਜੇ ਪਲਾਟ ਦਾ ਨੰਬਰ ਧੁੰਦਲਾ ਕਰ ਦਿਓ ਇਹਨਾਂ ਨੂੰ ਆਪਣੀ ਵੈਬਸਾਈਟ ਤੇ ਆਕਸ਼ਨ ਲਈ ਚਾੜ ਦਿਓ ਪਲਾਟ ਦਾ ਨੰਬਰ ਪਲਾਟ ਦਾ ਏਰੀਆ ਧੁੰਦਲਾ ਕਰ ਦਿੱਤਾ ਉਹਨੂੰ ਵੈਬਸਾਈਟ ਤੇ ਚਾੜ ਦਿੱਤਾ ਨਕਸ਼ੇ ਨੂੰ ਅੱਛਾ ਹੁਣ ਜਿਸ ਪਲਾਟ ਦਾ ਨੰਬਰ ਹੀ ਨੀ ਪਤਾ ਉਹਦਾ ਏਰੀਆ ਵੀ ਧੁੰਦਲਾ ਦਿਖ ਰਿਹਾ ਤੇ ਬਟ ਨੈਚੁਰਲ ਹੈ ਕਿ ਖਰੀਦਦਾਰ ਉਹਦੀ ਆਪਸ਼ਨ ਹੋਣੀ ਹੀ ਨਹੀਂ ਸੀ ਇਹਨਾਂ ਨੇ ਕੀ ਕੀਤਾ ਆਪਣੇ ਦੋ ਤਿੰਨ ਦਿਨ ਸਾਥੀ ਸੀਗੇ ਇਹਨਾਂ ਨੇ ਉਹ ਸਾਥੀਆਂ ਦੇ ਨਾਲ ਗੱਲ ਕੀਤੀ ਤੇ ਉਹਨਾਂ ਨੂੰ ਕਿਹਾ ਬਈ ਆਹ ਫੜੋ ਲੈਪਟਾਪ ਤੇ ਤੁਸੀਂ ਇਹਦਾ ਜਿਹੜਾ ਵੈ ਪਲਾਟ ਦੀ ਆਪਸ਼ਨ ਦੇ ਵਿੱਚ ਹਿੱਸਾ ਲਵੋ ਤਿੰਨ ਬੰਦੇ ਇੱਕ ਲੈਪਟਾਪ ਤੇ ਬੈਠ ਕੇ ਉਹਦੀ ਬਿੱਡ ਦਿੱਤੀ ਹੁਣ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੇ ਤਿੰਨ ਬੰਦੇ ਬਿੱਡ ਦੇ ਰਹੇ ਆ ਤਿੰਨੋਂ ਆਪਸ ਵਿੱਚ ਯਾਰ ਦੋਸਤ ਹੈ ਤੋ ਗੌਰਮੈਂਟ ਦਾ ਰੈਵਨਿਊ ਜਿਹੜਾ ਉੱਥੇ ਉਹ ਡਿੱਗ ਗਿਆ ਪਲਾਟ ਜਿਹੜਾ ਬਹੁਤ ਮਹਿੰਗਾ ਜਾਣਾ ਸੀ ਉਹ ਬਹੁਤ ਸਸਤਾ ਜਿਹੜਾ ਵਾ ਉਹ ਬਿੱਡ ਦੇ ਵਿੱਚ ਬੰਦਿਆਂ ਨੂੰ ਚਲਾ ਗਿਆ ਜਦੋਂ ਬਿਜ਼ਨਸ ਨੇ ਜਾਂਚ ਕੀਤੀ ਤੇ ਪਤਾ ਲੱਗਿਆ ਕਿ ਇਹ ਬਿੱਡ ਦੇ ਵਿੱਚ ਹਿੱਸਾ ਲੈਣ ਵਾਲੇ ਤਿੰਨੋਂ ਬੰਦੇ ਉਹਨਾਂ ਨੇ ਇੱਕੋ ਹੀ ਇੰਟਰਨੈਟ ਯੂਜ ਕੀਤਾ ਇੱਕੋ ਜਗ੍ਹਾ ਤੇ ਬੈਠ ਕੇ ਆਈ ਪੀ ਐਡਰੈਸ ਉਹਨਾਂ ਦਾ ਸੇਮ ਹੈ ਤੋ ਉਹਦੀ ਤਫਤੀਸ਼ ਸ਼ੁਰੂ ਹੋਈ ਤਫਤੀਸ਼ ਦੇ ਵਿੱਚ ਆਏ ਤੇ ਐਡੀ ਖਤਰਨਾਕ ਗੱਲ ਨਿਕਲੀ ਕਿ ਪਲਾਟ ਹਜੇ ਬਠਿੰਡਾ ਡਿਵੈਲਪਮੈਂਟ ਅਥਾਰਟੀ ਵੱਲੋਂ ਉਹ ਬੰਦਿਆਂ ਦੇ ਨਾਮ ਕੀਤਾ ਵੀ ਨਹੀਂ ਗਿਆ ਸੀ ਸੈਂਕਸ਼ਨ ਲੈਟਰ ਵੀ ਨਹੀਂ ਜਾਰੀ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਆਪਣੇ ਖਾਤੇ ਚੋਂ ਉਹ ਦੋਨੋਂ ਮੁੰਡਿਆਂ ਦੇ ਖਾਤੇ ਚ ਪੈਸੇ ਟ੍ਰਾਂਸਫਰ ਕਰ ਦਿੱਤੇ ਉਹਨਾਂ ਨੇ ਉਹੀ ਪੈਸੇ ਅੱਗੋਂ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੂੰ ਦੇ ਦੇ ਕਹਿਣ ਦਾ ਮਤਲਬ ਇਹ ਹੈਗਾ ਇੱਕ ਪਲਾਟ ਦਾ ਮਲਕੀਅਤ ਹਜੇ ਉਹ ਦੋਨੋ ਸੱਜਣਾ ਕੋਲ ਆਈ ਵੀ ਨਹੀਂ ਸੀ ਤੇ ਉਸ ਤੋਂ ਪਹਿਲਾਂ ਹੀ ਮਨਪ੍ਰੀਤ ਬਾਦਲ ਨੇ ਉਹਨਾਂ ਦੇ ਖਾਤਿਆਂ ਚ ਪੈਸੇ ਟ੍ਰਾਂਸਫਰ ਕਰ ਦਿੱਤੇ ਤੇ ਜੇ ਉਹ ਪੈਸੇ ਉਹਨਾਂ ਦੇ ਖਾਤੇ ਚ ਰਾਜੀਵ ਕੁਮਾਰ ਦੇ ਜਾਂ ਵਿਕਾਸ ਅਰੋੜਾ ਸੀ ਦੋ ਸੱਜਣ ਇਹਨਾਂ ਦੇ ਖਾਤੇ ਚ ਆ ਗਏ ਹਜੇ ਤਾਂ ਮਾਲਕ ਬਣੇ ਨਹੀਂ ਸੀ ਉਹ ਤੇ ਜਦ ਉਹਨਾਂ ਨੂੰ ਮਾਲਕ ਬਣੇ ਪੈਸੇ ਤੋਂ ਇੱਕ ਹਫ਼ਤਾ ਬਾਅਦ ਜਦੋਂ ਮਾਲਕ ਬਣੇ ਉਹਨਾਂ ਨੇ ਇਹ ਪਲਾਟ ਅੱਗੋਂ ਮਨਪ੍ਰੀਤ ਬਾਦਲ ਨੂੰ ਟ੍ਰਾਂਸਫਰ ਕਰ ਦਿੱਤਾ ਸੋ ਹੁਣ ਤੁਸੀਂ ਆਪਣੇ ਆਪ ਸਮਝ ਸਕਦੇ ਹੋ ਘੁਟਾਲਾ ਕਿ ਇੱਕ ਪਲਾਟ ਜਿਹੜਾ ਵਾ ਉਹ ਨਸ਼ਰ ਵੀ ਨਹੀਂ ਕੀਤਾ ਗਿਆ ਫਿਰ ਉਸ ਪਲਾਟ ਦੀ ਜਿਹੜੀ ਕੀਮਤ ਹੈ ਬਹੁਤ ਉੱਚੀ ਜਾਣੀ ਸੀ ਉਹ ਪਲਾਟ ਦੀ ਕੀਮਤ ਛੋਟੀ ਕੀਤੀ ਗਈ ਫਿਰ ਬੰਦੇ ਆਪਣੇ ਖੜੇ ਕਰਕੇ ਉਹਦੀ ਬੋਲੀ ਵੀ ਨਹੀਂ ਲੱਗਣ ਦਿੱਤੀ ਗਈ ਇਹ ਇੱਕ ਬਹੁਤ ਵੱਡਾ ਘੁਟਾਲਾ ਹੁੰਦਾ ਔਰ ਇਹਦੇ ਚ ਮਨਪ੍ਰੀਤ ਬਾਦਲ ਬੁਰੀ ਤਰ੍ਹਾਂ ਫਸ ਗਿਆ ਕਿਉਂਕਿ ਟੈਕਨੀਕਲ ਐਵੀਡੈਂਸਿਸ ਆਰ ਵੈਰੀ ਸਟਰੋਂਗ ਹਾਊ ਯੂ ਕੈਨ ਡਿਨਾਈ ਦਾ ਆਈਪੀ ਐਡਰੈਸ ਆਈਪੀ ਐਡਰੈਸ ਤਾਂ ਇੱਕ ਟੈਕਨੀਕਲ ਟੈਕਨੀਕਲ ਐਵੀਡੈਂਸ ਹੈ ਕਿ ਤਿੰਨੋ ਬੰਦਿਆਂ ਨੇ ਇੱਕ ਆਈਪੀ ਐਡਰੈਸ ਤਿੰਨੋ ਬੰਦੇ ਆਪਸ ਚ ਇੰਟਰਲਿੰਕ ਹੈ ਮਨਪ੍ਰੀਤ ਬਾਦਲ ਉਹਨਾਂ ਦੇ ਖਾਤੇ ਚ ਐਡਵਾਂਸ ਪੈਸੇ ਭੇਜ ਰਿਹਾ ਉਹੀ ਪੈਸਾ ਯੂਜ਼ ਜਿਹੜਾ ਬਠਿੰਡਾ ਡਿਵੈਲਪਮੈਂਟ ਅਥਾਰਟੀ ਨੂੰ ਅੱਗੇ ਟ੍ਰਾਂਸਫਰ ਕਰ ਰਹੇ ਨੇ ਸੋ ਹੁਣ ਜਿਹੜਾ ਮਨਪ੍ਰੀਤ ਬਾਦਲ ਫਰਾਰ ਨੇ ਏਅਰਪੋਰਟ ਤੇ ਲੁੱਕ ਆਊਟ ਨੋਟਿਸ ਜਾਰੀ ਹੋ ਗਿਆ ਉਹਨਾਂ ਦੇ ਸਾਥੀ ਕਰੀਬੀ ਸਾਥੀ ਫੜੇ ਗਏ ਨੇ ਉਹ ਤਿੰਨਾਂ ਨੇ ਜਿਹੜੇ ਤਿੰਨ ਲੋਕ ਫੜੇ ਗਏ ਨੇ ਵਿਕਾਸ ਜਿਹੜਾ ਵਾ ਅਰੋੜਾ ਰਾਜੀਵ ਕੁਮਾਰ ਇੱਕ ਸਾਥੀ ਹੋਰ ਫੜਿਆ ਗਿਆ ਅਮਨਦੀਪ ਇਹਨਾਂ ਨੇ ਕਿਹਾ ਵੀ ਅਸੀਂ ਜੋ ਕੁਝ ਕੀਤਾ ਜੋ ਵੀ ਕੁਝ ਕੀਤਾ ਉਹ ਸਾਰਾ ਕੁਝ ਮਨਪ੍ਰੀਤ ਬਾਦਲ ਦੇ ਕਹਿਣ ਤੇ ਕੀਤਾ ਤੇ ਇਹ ਜਿਹੜੇ ਪੂਰੀ ਇਹਦਾ ਖਾਕਾ ਤਿਆਰ ਕੀਤਾ ਸੀ ਬਈ ਇਹ ਜਿੱਦਾਂ ਆਪਾਂ ਇਹ ਪਲਾਟ ਸਸਤਾ ਲੈਣਾ ਹੈ ਉਹ ਮਨਪ੍ਰੀਤ ਬਾਦਲ ਨੇ ਤਿਆਰ ਕੀਤਾ ਸੀ ਸਾਨੂੰ ਤਾਂ ਸਿਰਫ ਜਿਹੜਾ ਇੱਕ ਮੋਹਰੇ ਦੇ ਤੌਰ ਤੇ ਇਸਤੇਮਾਲ ਕੀਤਾ ਗਿਆ ਸੋ ਮਨਪ੍ਰੀਤ ਬਾਦਲ ਨੇ ਜਿਹੜੀ ਆਪਣੀ ਐਂਟੀ ਸਪੈਕਟਰੀ ਜਿਹਨੂੰ ਆਪਾਂ ਅਗ੍ਰਿਮ ਜ਼ਮਾਨਤ ਕਹਿੰਦੇ ਹਾਂ ਉਹ ਲਗਾਈ ਸੀ ਉਹਨੇ ਵੀ ਆਪਣੀ ਐਪਲੀਕੇਸ਼ਨ ਵਾਪਸ ਲੈ ਲਈ ਹੈ ਸੋ ਮੇਰੇ ਕਹਿਣ ਦਾ ਇਹ ਮਕਸਦ ਹੈਗਾ ਜੀ ਬਾਦਲ ਜੇ ਪਿੱਛੇ ਬਾਦਲ ਲੱਗਾ ਉਹ ਇਮਾਨਦਾਰ ਹੋਵੇ ਮੇਰੇ ਤਾਂ ਗੱਲੋਂ ਗੱਲ ਉਤਰਦੀ ਨਹੀਂ ਬਾਕੀ ਲੋਕ ਸਮਝਦਾਰ ਨੇ
ਜੀ ਤੇ ਸੁਰਿੰਦਰ ਜੀ ਅਗਲੀ ਗੱਲ ਇੱਕ ਲਾਇਰ ਦੇ ਉੱਪਰ ਅਟੈਕ ਹੋਣ ਦੀ ਆਉਂਦੀ ਹੈ ਮੁਕਤਸਰ ਦੇ ਵਿੱਚ ਕਿ ਉੱਥੋਂ ਦੇ ਪਾਰ ਕੁਟਾਈ ਦਾ ਇਹ ਕੀ ਕਹਾਣੀ ਹੈ ਜੀ ਇਸ ਖਬਰ ਦੀ
ਦੇਖੋ ਥੋੜਾ ਜਿਹਾ ਪਹਿਲਾਂ ਤਾਂ ਪੰਜਾਬ ਪੁਲਿਸ ਦੀ ਮੈਂਟਲੀ ਜਿਹੜੀ ਆ ਉਹ ਸਾਰੇ ਲੋਕਾਂ ਨੂੰ ਜਾਣੂ ਹੀ ਹੈ ਕਿ ਪੰਜਾਬ ਪੁਲਿਸ ਦੀ ਤਸੱਦਤ ਜਿਹੜੀ ਉਹ ਕਿੰਨੀ ਹੁੰਦੀ ਹੈ ਜਨਰਲ ਸਿਲੰਦਰ ਥਾਣੇਦਾਰ ਵੱਲੋਂ ਦੋ ਸਕੇ ਭਰਾਵਾਂ ਨੂੰ ਇੰਨਾ ਪ੍ਰਤਾੜਿਤ ਕੀਤਾ ਗਿਆ ਦੋਨੋਂ ਭਰਾ ਖੁਦਕੁਸ਼ੀ ਕਰ ਗਏ ਔਰ ਹਜੇ ਤੱਕ ਥਾਣੇ ਦਾ ਪਤਾ ਨਹੀਂ ਗਿਆ ਨਵਦੀਪ ਸਿੰਘ ਇਵੇਂ ਹੀ ਜਿਹੜੇ ਆ ਪੰਜਾਬ ਪੁਲਿਸ ਦੇ ਤਸੱਦਤ ਪੰਜਾਬ ਪੁਲਿਸ ਕਿੰਨੀ ਦਾਗਦਾਰ ਹੈ ਡਰੱਗ ਰੈਕਟ ਤੋਂ ਲੈ ਕੇ ਔਰ ਤੁਸੀਂ ਦੇਖ ਦਿਓ ਭਾਂਤ ਭਾਂਤ ਦੀਆਂ ਵੀਡੀਓ ਵੀ ਵਾਇਰਲ ਹੁੰਦੀਆਂ ਕਿ ਨਸ਼ਾ ਵੀ ਕਰਨ ਲੱਗ ਪਏ ਨੇ ਪੰਜਾਬ ਪੁਲਿਸ ਦੇ ਆਈਪੀਐਸ ਅਫਸਰਾਂ ਤੱਕ ਤੇ ਇੱਕ ਜਿਹੜੇ ਇੰਦਰਵੀਰ ਡੀਆਈਜੀ ਨੇ ਔਰ ਇੱਥੇ ਪੀਏਪੀ ਦੇ ਡੀਆਈਜੀ ਨੇ ਡਾਇਰੈਕਟ ਆਈਪੀਐਸ ਭਰਤੀ ਹੋਏ ਨੇ ਉਹਨਾਂ ਉੱਤੇ ਵਿਜੀਲੈਂਸ ਨੇ ਦੋ ਪਰਚੇ ਦਰਜ ਕਰਤੇ ਆ ਉਹਨਾਂ ਨੇ ਡਰੱਗ ਰੈਕਟ ਚੋਂ ਇੱਕ ਚੋਂ ਪੈਸੇ ਲੈ ਲਏ ਸੀ ਦੋਸ਼ੀ ਨੂੰ ਛੱਡਣ ਦੇ ਔਰ ਇਸ ਤਰ੍ਹਾਂ ਹੀ ਤੁਸੀਂ ਦੇਖੋ ਇੱਕ ਆਈਪੀਐਸ ਹੋਰ ਅਫਸਰ ਨੇ ਯਾਦਵ ਹੀ ਜੇ ਆਈਜੀ ਇਨ ਪੰਜਾਬ ਪੁਲਿਸ ਹੈੱਡਕੁਆਟਰ ਉਹਨਾਂ ਨੂੰ ਵੀ ਵਿਜੀਲੈਂਸ ਜਿਹੜੀ ਇਨਕੁਆਇਰੀ ਉਹਨਾਂ ਦੇ ਖਿਲਾਫ਼ ਪਾਸ ਹੋ ਗਈ ਆ ਉਹਨਾਂ ਨੇ ਪੈਸੇ ਇੱਕ ਜਿਹੜੇ ਆ ਮਰਡਰ ਕੇਸ ਚ ਪੈਸੇ ਉਹ ਲੈ ਗਏ ਇੱਕ ਸੰਤ ਮਰਡਰ ਕੇਸ ਸੀਗਾ ਉਹਦੇ ਵਿੱਚੋਂ ਪੈਸੇ ਲੈ ਕੇ ਕਹਿਣ ਦਾ ਮੇਰਾ ਮਕਸਦ ਹੈ ਪੰਜਾਬ ਪੁਲਿਸ ਜਿਹੜੀ ਆ ਹਮੇਸ਼ਾ ਇੱਦਾਂ ਦੇ ਕੰਮ ਕਰਦੀ ਹੈ ਜਿਹੜੇ ਬਾਕੀਆਂ ਲੋਕਾਂ ਤੋਂ ਹੱਟ ਕੇ ਹੁੰਦੇ ਲੀਹਾਂ ਤੋਂ ਭਾਵੇਂ ਉਹ ਕੁੱਟਣ ਵਾਲੇ ਹੋਣ ਭਾਵੇਂ ਲੁੱਟਣ ਵਾਲੇ ਹੋਣ ਔਰ ਇਹ ਵੀ ਇੱਕ ਮਾਮਲਾ ਜਿਹੜਾ ਮੁਕੰਮਲ ਦਾ ਸੀ ਆਈ ਏ ਸਟਾਫ ਦੇ ਉੱਥੇ ਇੰਚਾਰਜ ਨੇ ਰਮਨ ਕੁਮਾਰ ਉਹਨਾਂ ਨੇ ਇੱਕ ਵਕੀਲ ਨੂੰ ਅੰਦਰ ਬੰਦ ਕਰਕੇ ਨਾ ਕੇਵਲ ਕੁੱਟਿਆ ਬਲਕਿ ਉਹਨੂੰ ਸੈਕਸੁਅਲ ਹਰਾਸ਼ ਵੀ ਕੀਤਾ ਤੇ ਉਹਦੀਆਂ ਉਹਨੇ ਵੀਡੀਓਜ਼ ਵੀ ਬਣਾਈਆਂ ਨੰਗੇ ਦੀਆਂ ਔਰ ਉਸ ਐਡਵੋਕੇਟ ਨੇ ਬਾਅਦ ਦੇ ਵਿੱਚ ਜਦੋਂ ਉਸ ਤੋਂ ਬਾਅਦ ਨਿਕਲਿਆ ਤੇ ਉਹਦਾ ਮੈਡੀਕਲ ਕਰਵਾਇਆ ਗਿਆ ਉਹਦੇ ਵਿੱਚ ਉਹਨੂੰ ਪੁਲਿਸ ਦੀ ਤਸੱਦਤ ਦੇ ਉਹਦੇ ਉੱਤੇ ਸੱਟਾਂ ਦੇ ਨਿਸ਼ਾਨ ਸੀ ਸਰੀਰ ਤੇ ਔਰ ਉਹਨੇ ਉਸ ਤੋਂ ਬਾਅਦ ਕੋਰਟ ਦੇ ਰਾਹੀਂ ਕਿਉਂਕਿ ਪੁਲਿਸ ਨੇ ਆਪਣੇ ਅਫਸਰਾਂ ਤੇ ਕਾਰਵਾਈ ਨਹੀਂ ਕਰਦੀ ਕਦੇ ਵੀ 156 ਦਿਨ ਦੀ ਇੱਕ ਐਪਲੀਕੇਸ਼ਨ ਹੁੰਦੀ ਹੈ ਸ਼ਾਇਦ ਆਮ ਲੋਕਾਂ ਨੂੰ ਨਹੀਂ ਇਹ ਜਾਣਕਾਰੀ ਹੋਏਗੀ ਅਸੀਂ ਅਗਰ ਜਦੋਂ ਪੁਲਿਸ ਕੰਮ ਨਾ ਕਰੇ ਕੋਰਟ ਦੇ ਵਿੱਚ ਜਾ ਕੇ 156 ਦਿਨ ਦੀ ਐਪਲੀਕੇਸ਼ਨ ਦੇ ਸਕਦੇ ਹਾਂ ਜਿਹਦੇ ਵਿੱਚ ਪੁਲਿਸ ਦੇ ਬਰਾਬਰ ਪੈਰਲਲ ਕੇਸ ਜਿਹੜਾ ਕੋਰਟ 'ਚ ਚੱਲ ਸਕਦਾ ਡਾਇਰੈਕਟ ਉਮੀਦ ਸੀਗੀ ਵਕੀਲ ਸਾਹਿਬ ਨੂੰ ਕਿ ਮੈਨੂੰ ਇੱਥੋਂ ਇਨਸਾਫ਼ ਨਹੀਂ ਮਿਲਣਾ ਪੁਲਿਸ ਕੋਲੋਂ ਇਸ ਕਰਕੇ ਉਹਨਾਂ ਨੇ ਕੋਰਟ ਦੇ ਵਿੱਚ 156 ਦਿਨ ਦੀ ਐਪਲੀਕੇਸ਼ਨ ਦਿੱਤੀ ਜਿਸ ਤੋਂ ਬਾਅਦ ਜਿਹੜੇ ਐਸ ਪੀ ਨੇ ਮੁਕਤਸਰ ਤੇ ਰਮਨਦੀਪ ਸਿੰਘ ਭੁੱਲਰ ਸੀ ਆਈ ਏ ਸਟਾਫ ਦੇ ਇੰਚਾਰਜ ਨੇ ਰਮਨ ਕੰਬੋਜ ਤੇ 6 ਅਦਰ ਪੁਲਿਸ ਵਾਲੇ ਤੇ ਹੋਰ ਨੇ ਉਹਨਾਂ ਦੇ ਵਿੱਚ ਹੋਰ ਸਾਥੀ ਨੇ ਉਹਨਾਂ ਦੇ ਉੱਤੇ ਪਰਚੇ ਦਰਜ ਕਰ ਲਿੱਤੇ ਗਏ ਨੇ ਉਹ ਸਭ ਤੋਂ ਵੱਡੀ ਗੱਲ ਹੈ ਕਿ ਪਰਚੇ ਉਹ ਦਰਜ ਕੀਤੇ ਗਏ ਨੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ ਜਿਹੜੇ ਕੋਰਟ ਦੇ ਆਰਡਰ ਕੀਤੇ ਸੀ ਜੱਜ ਸਾਹਿਬ ਨੇ ਇਹਦੇ ਚ ਐਫ ਆਈ ਆਰ ਕਰੋ, ਔਰ ਪੁਲਿਸ ਮੁਲਾਜ਼ਮ ਅਫਸਰ ਨੇ ਕੋਰਟ ਦੇ ਆਰਡਰ ਵੀ ਜਿਹੜੇ ਡਿਨਾਈ ਕਰਤੇ, ਉਹ ਚ ਪਰਚੇ ਦਰਜ ਨਹੀਂ ਕੀਤੇ। ਉਸ ਤੋਂ ਬਾਅਦ ਪੰਜਾਬ ਦੇ ਐਡਵੋਕੇਟ ਸਟ੍ਰਾਈਕ ਤੇ ਗਏ, ਹਾਈ ਕੋਰਟ ਦੇ ਐਡਵੋਕੇਟ ਸਟ੍ਰਾਈਕ ਤੇ ਗਏ, ਪੁਲਿਸ ਬੈਕਫੁੱਟ ਤੇ ਜਾਣਾ ਪਿਆ, ਔਰ ਉਸ ਤੋਂ ਬਾਅਦ ਪੁਲਿਸ ਨੂੰ ਬੈਕਫੁੱਟ ਤੇ ਜਾਣ ਤੋਂ ਬਾਅਦ ਸਾਰੇ ਅਫਸਰਾਂ ਦੇ ਉੱਤੇ ਪਰਚੇ ਕੋਰਟ ਦੇ ਆਰਡਰ ਦੇ ਉੱਤੇ ਦੇਣੇ ਪਏ। ਸੋ ਹੁਣ ਵਕੀਲਾਂ ਦੀ ਸਟ੍ਰਾਈਕ ਜਾਰੀ ਹੈ, ਅੱਜ ਵੀ ਸਟ੍ਰਾਈਕ ਹੈ, ਕੱਲ ਵੀ ਸਟ੍ਰਾਈਕ ਸੀ, ਹਜੇ ਅਣਮਿੱਥੇ ਸਮੇਂ ਲਈ ਉਹਨਾਂ ਨੇ ਸਟ੍ਰਾਈਕ ਰੱਖੀ ਹੈ, ਬਾਕੀ ਕੱਲ ਕੀ ਮਾਹੌਲ ਬਣਦਾ ਉਹ ਕੱਲ ਤੇ ਡਿਪੈਂਡ। ਜੀ
ਸਰ, ਇਹਦੇ ਵਿੱਚ ਮੈਨੂੰ ਤਾਂ ਇਹ ਲੱਗਿਆ ਜਿਵੇਂ 377 ਜਿਹੜੀ ਧਾਰਾ ਲੱਗਦੀ ਆ ਅਨਨੈਚੁਰਲ ਸੈਕਸ ਦੀ, ਹਨਾ, ਮਤਲਬ ਜੇ ਆਪਾਂ ਕਹਿੰਦੇ ਹਾਂ ਕਿ ਮੋਲੈਸਟ ਕੀਤੇ, ਇਹਦੇ ਵਿੱਚ ਤਾਂ ਇਹ ਆ ਵੀ ਇਹ ਤਾਂ ਕਾਫੀ ਗੰਭੀਰ ਸੈਕਸ਼ਨ ਹੈ ਕਿਸੇ ਇਨਸਾਨ ਦੀ। ਇਹ ਪੁਲਿਸ ਮੁਲਾਜ਼ਮ ਇੱਕ ਵਕੀਲ ਨਾਲ ਇਸ ਕਦਰ ਇੱਥੇ ਤੱਕ, ਮਤਲਬ ਸੋਡੋਮਾਈਜ਼ ਕਰਤਾ, ਇੱਥੋਂ ਤੱਕ ਗੱਲ ਗਈ ਹੈ ਜਾਂ ਕੀ ਹੈ?
ਪੁਲਿਸ ਫੇਕ ਐਨਕਾਊਂਟਰ ਕਰ ਸਕਦੀ ਹੈ, ਬੰਦੇ ਨੂੰ ਜਾਨੋਂ ਮਾਰ ਸਕਦੀ ਹੈ, ਤੇ ਸੈਕਸ਼ਨ 377 ਤਾਂ ਕੁਛ ਵੀ ਨਹੀਂ ਹੈ 302 ਦੇ ਸਾਹਮਣੇ। ਹੁਣੇ CBI ਕੋਰਟ ਨੇ 5 ਪੁਲਿਸ ਮੁਲਾਜ਼ਮਾਂ ਨੂੰ ਉਸ 302 ਸੈਕਸ਼ਨ ਦੇ ਵਿੱਚ ਕੀ ਫੇਕ ਐਨਕਾਊਂਟਰ ਦੇ ਵਿੱਚ ਜਿਹੜਾ 1996 ਦੇ ਵਿੱਚ ਹੋਇਆ ਸੀ ਉਹ 'ਚ ਸਜ਼ਾ ਕੀਤੀ ਹੈ। ਕਿੰਨੇ ਪੁਲਿਸ ਵਾਲੇ ਅੰਦਰ ਨੇ ਜਿਨ੍ਹਾਂ ਨੇ ਫੇਕ ਐਨਕਾਊਂਟਰ ਕੀਤੇ? ਸੋ ਕਹਿਣ ਦਾ ਮਤਲਬ ਹੈ ਪੁਲਿਸ ਦਾ ਮਾਇੰਡ ਸੈਟ ਜਿਹੜਾ ਉਹ ਕ੍ਰਿਮੀਨਲ ਵਾਲਾ ਮਾਇੰਡ ਸੈਟ ਹੁੰਦਾ ਇਹਦੇ ਉੱਤੇ, ਦੇ ਕੈਨ ਡੂ ਐਨੀਥਿੰਗ। ਜੇ ਉਹ ਡਰੱਗ ਦੀ ਸਮਗਲਿੰਗ ਕਰ ਸਕਦੇ ਆ, ਰਾਜੀਤ ਵਰਗੇ ਜਿਹੜੇ ਆ SSP ਰਹੇ ਨੇ, ਡਰੱਗ ਸਮਗਲਿੰਗ ਦੇ ਉੱਤੇ ਐਲੀਗੇਸ਼ਨ ਨੇ, ਇੰਸਪੈਕਟਰ ਜੀ ਕੋਲੋਂ ਡਰੱਗ ਹੈਰੋਇਨ ਫੜੀ ਗਈ ਹੈ, ਉਹ ਜੇਲ੍ਹ 'ਚ ਹੈਗਾ, ਤੇ ਪੰਜਾਬ ਪੁਲਿਸ ਕੀ ਨਹੀਂ ਕਰ ਸਕਦੀ? ਦੇ ਕੈਨ ਡੂ ਐਵਰੀਥਿੰਗ। ਜੀ
ਜੇਲ੍ਹਾਂ ਦੇ ਵਿੱਚ ਡਰੱਗ
ਜੀ ਰਮਨਜੀਤ ਜੀ, ਤੁਸੀਂ ਜ਼ਰਾ ਦੁਬਾਰਾ ਰਿਪੀਟ ਕਰੋ ਕਿਉਂਕਿ ਆਵਾਜ਼ ਸਹੀ ਨਹੀਂ ਜਾ ਰਹੀ।
ਜੀ ਤੇ ਸੁਰਿੰਦਰਪਾਲ ਜੀ, ਇੱਕ ਮਾਨਸਾ ਜੇਲ੍ਹ ਦਾ ਵੀ ਆਇਆ ਜਿਹਦੇ ਵਿੱਚ 6 ਮੁਲਾਜ਼ਮਾਂ ਨੂੰ ਜੇਲ੍ਹ ਦੇ ਸਸਪੈਂਡ ਕਰਨਾ ਪਿਆ, ਤੇ ਉੱਥੇ ਵੀ ਕਹਿੰਦੇ ਕੋਈ ਫੋਨ ਕਾਲ ਹੋਈ ਹੈ ਜਿਹਦੇ ਵਿੱਚ ਡਰੱਗ ਡੀਲਿੰਗ ਦੇ ਮਾਮਲੇ ਸਾਹਮਣੇ ਆਏ ਨੇ। ਇੰਟਰਨੈਸ਼ਨਲ ਲੈਵਲ ਤੇ ਵੀ ਇਹ ਗੱਲਾਂ ਵਾਪਰਦੀਆਂ ਰਹਿੰਦੀਆਂ ਨੇ, ਸੋ ਪੰਜਾਬ ਤੇ ਇਸ ਮਾਮਲੇ ਵਿੱਚ ਫਿਰ ਕੋਈ ਵੱਡਾ ਹੀ ਕਾਰਨਾਮਾ ਕਰਦਾ ਹੋਊਗਾ ਜੇਲ੍ਹਾਂ 'ਚ, ਕੀ ਸਿਚੁਏਸ਼ਨ ਹੈ ਜੀ ਜੇਲ੍ਹਾਂ ਦੀ?
ਦੇਖੋ, ਸਭ ਤੋਂ ਵੱਡੀ ਇਹ ਗੱਲ ਹੈ ਜੀ, ਜੇਲ੍ਹਾਂ ਦੇ ਵਿੱਚ ਹਾਲਾਤ ਬੁਰੇ ਨੇ, ਜੇਲ੍ਹਾਂ ਦੇ ਵਿੱਚੋਂ ਹੀ ਪੰਜਾਬ ਦੇ ਵਿੱਚ ਸਾਰਾ ਕ੍ਰਾਈਮ ਹੋ ਰਿਹਾ। ਲਾਰੈਂਸ ਬਿਸ਼ਨੋਈ ਦੀ ਇੰਟਰਵਿਊ 2 ਵਾਰ ਜੇਲ੍ਹ 'ਚ ਹੋ ਚੁੱਕੀ ਹੈ, ਸਿੱਧੂ ਮੂਸੇਵਾਲੇ ਦਾ ਜਿਹੜਾ ਮਰਡਰ ਕਰਨ ਵਾਲਾ ਹਾਈ ਪ੍ਰੋਫਾਈਲ ਗੈਂਗਸਟਰ, ਉਹਦੀ 2 ਵਾਰ ਲਾਈਵ ਇੰਟਰਵਿਊ ਜਿਹੜੀ ਆ ਉਹ ਜੇਲ੍ਹ 'ਚ ਹੋਈ ਹੈ, ਸਭ ਨੇ ਦੇਖੀ ਹੈ ਕਿੰਨਾ ਰੌਲਾ ਪਿਆ ਹਿੰਦੁਸਤਾਨ 'ਚ, ਕਿੰਨਾ ਵਰਲਡ 'ਚ ਰੌਲਾ ਪਿਆ। ਜੇਲ੍ਹ ਦੇ ਵਿੱਚੋਂ ਹੀ ਡਰੱਗਸ ਦੀਆਂ ਡੀਲਿੰਗ ਹੁੰਦੀਆਂ, ਜੇਲ੍ਹ ਦੇ ਵਿੱਚ ਬੈਠ ਕੇ ਹੀ ਜਿਹੜੇ ਬਾਹਰ ਜਿੰਨੇ ਆਪਾਂ ਐਕਸਟ੍ਰੈਕਸ਼ਨ ਆਫ ਮਨੀ ਨੇ ਸਾਰੇ ਧੰਦੇ ਚੱਲਦੇ ਆ। ਔਰ ਤੁਸੀਂ ਇਹ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੈਗੂਲਰ ਮੋਬਾਈਲ ਮਿਲਦੇ ਨੇ, ਰੈਗੂਲਰ ਜਿਹੜਾ ਵੈ ਉਹਨਾਂ ਨੂੰ ਜਿਹੜਾ ਵੈ ਅੰਦਰ ਡਰੱਗਸ ਮਿਲਦੀਆਂ, ਔਰ ਸਭ ਡਰੱਗਸ ਅੰਦਰ। ਹੁਣ ਜਿਹੜਾ ਵੈ ਮਾਨਸਾ ਜੇਲ੍ਹ ਦੇ 2 ਸੁਪਰਡੈਂਟ ਤੇ 6 ਵਾਰਡਨ ਨੂੰ ਸਸਪੈਂਡ ਕੀਤਾ, ਔਰ ਸਭ ਤੋਂ ਵੱਡੀ ਗੱਲ ਇਹ ਪੈਸੇ ਲੈ ਕੇ ਅੰਦਰ ਮੋਬਾਈਲ ਪ੍ਰੋਵਾਈਡ ਕਰਾਉਂਦੇ ਸੀ, ਠੀਕ ਹੈ ਨਾ। ਮਾਨਸਾ ਜੇਲ੍ਹ ਇੱਕ ਕੈਦੀ ਰਿਹਾ ਹੋਇਆ ਸੁਭਾਸ਼ ਅਰੋੜਾ, ਉਹਨੇ ਇੰਟਰਵਿਊ ਦਿੱਤੀ ਕਿ ਜੇਲ੍ਹਾਂ ਦੇ ਵਿੱਚ ਚੱਲਦਾ ਕੀ ਪਿਆ, ਔਰ ਉਹਨੇ ਜਿਹੜਾ ਵਾ ਆਪਣੀਆਂ ਉੱਥੋਂ ਦੀਆਂ ਅੰਦਰ ਵਾਲੀਆਂ ਆਡੀਓ ਵੀਡੀਓ ਸਾਰੀਆਂ ਬਣਾ ਕੇ ਉਹਨੇ ਜਿਹੜੀਆਂ ਅਫਸਰਾਂ ਨੂੰ ਭੇਜੀਆਂ ਸੀ, ਬਾਅਦ ਚ ਵਾਇਰਲ ਵੀ ਹੋਈਆਂ। ਔਰ ਕਹਿਣ ਦਾ ਇਹ ਮਤਲਬ ਹੈਗਾ ਵਾ ਜੇਲ੍ਹਾਂ ਦੇ ਵਿੱਚ ਸਭ ਕੁਛ ਸਹੀ ਨਹੀਂ ਆ, ਔਰ ਉਸ ਤੋਂ ਬਾਅਦ ਜਦੋਂ ਦੀ ਤਹਿਕੀਕਾਤ ਹੋਈ ਤੇ ਬਾਅਦ ਚ ਪਤਾ ਲੱਗਿਆ ਕਿ ਇਹਦੇ ਜੇਲ੍ਹਾਂ ਦੇ ਵਿੱਚ ਨਸ਼ਾ ਮਾਨਸਾ ਜੇਲ੍ਹ ਚ ਮੋਬਾਈਲ ਵਿਕਦੇ, ਇੱਕ ਕਾਲ ਦੇ ਪੈਸੇ ਸੀ, ਇੱਥੋਂ ਤੱਕ ਕਿ ਮੋਬਾਈਲ ਦੇ ਇੱਕ ਇੱਕ ਸਿਮ ਅਗਰ ਕਿਸੇ ਨੇ ਪਰਸਨਲ ਲੈਣਾ ਤੇ ਉਹਦੇ ਹਜ਼ਾਰਾਂ ਰੁਪਏ ਲਿੱਤੇ ਜਾਂਦੇ ਸੀ। ਸੋ ਕਹਿਣ ਦਾ ਮਤਲਬ ਹੈ ਜੀ, ਪੰਜਾਬ ਦੀਆਂ ਜੇਲ੍ਹਾਂ ਜਿਹੜੀਆਂ ਦੇ ਆਰ ਨਾਓ ਹੱਬ ਆਫ ਗੈਂਗਸਟਰਸ ਐਂਡ ਹੱਬ ਆਫ ਡਰੱਗ ਡੀਲਰਸ। ਜੀ
ਜੀ ਤੇ ਸੁਰਿੰਦਰਪਾਲ ਜੀ, ਇੱਕ ਆਖਰੀ ਖ਼ਬਰ ਦੇ ਉੱਤੇ ਵੀ ਚਰਚਾ ਕਰ ਜੀਏ, ਜਿਹੜੀ ਇਹ ਜ਼ੋਨਲ ਮੀਟਿੰਗ ਹੋਈ ਹੈ ਜੀ, ਉੱਤਰੀ ਜ਼ੋਨਲ ਕਾਉਂਸਲ ਦੀ, ਜਿਹਦੇ ਵਿੱਚ ਭਾਰਤ ਦੇ ਅਮਿਤ ਸ਼ਾਹ ਆਏ, ਉੱਥੇ ਪੰਤ ਮਾਨ ਹੋਰੀ ਪੰਜਾਬ ਦੇ ਚੀਫ ਮਿਨਿਸਟਰ ਅੰਮ੍ਰਿਤਸਰ ਚ ਹੋਈ, ਇਸ ਮੀਟਿੰਗ ਚ ਪਹੁੰਚੇ, ਪਾਣੀਆਂ ਦਾ ਮਸਲਾ, ਫੈਡਰਲਿਜ਼ਮ, ਜਿੰਨੀਆਂ ਮਰਜ਼ੀ ਗੱਲਾਂ ਕਰ ਲਓ, ਜੇ ਗ੍ਰਹਿ ਮੰਤਰੀ ਨਾਲ ਮੁੱਖ ਮੰਤਰੀ ਨੇ, ਹੁਣ ਮੁੱਖ ਕੀ ਤੁਹਾਡੇ ਸਾਹਿਬ?
ਸਭ ਤੋਂ ਵੱਡੀ ਗੱਲ ਪਤਾ ਕੀ ਹੈ ਜੀ, ਇਸ ਟਾਈਮ ਫੈਡਰਲਿਜ਼ਮ ਨੂੰ ਭੁੱਲ ਕੇ ਨਾ ਇਹ ਦੇਖਣਾ ਚਾਹੀਦਾ ਕਿ ਅਸੀਂ ਆਪਣਾ ਸੂਬਾ ਕਿੱਦਾਂ ਰੱਖਦੇ ਹਾਂ, ਕਿਉਂਕਿ ਅਸੀਂ ਤੁਸੀਂ ਦੇਖੋ ਪੰਜਾਬ ਦੀ ਜਿਹੜੀ ਬਾਰਡਰ ਹੈ ਪਾਕਿਸਤਾਨ ਨਾਲ ਅਰਾਊਂਡ 553 ਕਿਲੋਮੀਟਰ ਹੈ, ਔਰ 553 ਕਿਲੋਮੀਟਰ ਵਿੱਚੋਂ ਰਾਵੀ ਹੈ ਕਿੰਨਾ ਕਿੰਨੀ ਵਾਰੀ ਘੁੰਮਦਾ, ਫਿਰੋਜ਼ਪੁਰ ਸਾਪਾਂ ਵਾਂਗੂ ਘੁੰਮਦਾ। ਔਰ ਆ ਪਿੱਛੇ ਜੀ ਤੁਸੀਂ ਇੱਕ ਸਾਰਿਆਂ ਨੇ ਖਬਰ ਪਤਾ ਨੀ ਸੁਣੀ ਹੋਏਗੀ ਜਾਂ ਪੜ੍ਹੀ ਨੀ ਹੋਏਗੀ, ਇੱਕ ਜੋਗਾ ਸਿੰਘ ਜਿਹੜਾ ਕਿ ਫਿਰੋਜ਼ਪੁਰ ਦਾ ਰਹਿਣ ਵਾਲਾ, ਉਹ 30 ਕਿਲੋਮੀਟਰ ਤੈਰ ਕੇ ਪਾਕਿਸਤਾਨ ਚਲਾ ਗਿਆ ਤੇ 50 ਕਿਲੋ ਹੈਵੀ ਲੈ ਕੇ ਉਸ ਤੈਰਦਾ ਹੋਇਆ ਵਾਪਸ ਆ ਗਿਆ। ਤੇ ਹਿੰਦੁਸਤਾਨ ਤੇ ਪਾਕਿਸਤਾਨ ਦੀ ਸੀਮਾ ਦੇ ਵਿੱਚ ਇੱਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਪਈਆਂ ਜਿਹੜੀਆਂ ਇੰਪੋਸੀਬਲ ਚੀਜ਼ਾਂ, ਡਰੋਨ ਨਾਲ ਹਥਿਆਰ ਆ ਰਹੇ ਆ, ਡਰੱਗਸ ਆ ਰਹੀਆਂ। ਸੋ ਫੈਡਰਲਿਜ਼ਮ ਨੂੰ ਭੁੱਲ ਕੇ ਪਹਿਲਾਂ ਸਾਡਾ ਪੰਜਾਬ ਦਾ ਨੌਜਵਾਨ ਸਾਰੀ ਪਾਕਿਸਤਾਨ ਤੋਂ ਭੇਜੀ ਗਈ ਹੈਰੋਇਨ ਦੇ ਚੱਕਰ ਚ ਫਸਿਆ ਹੋਇਆ। ਸਭ ਤੋਂ ਪਹਿਲਾਂ ਹੈਗੀਆਂ ਆਪਣੀਆਂ ਸੀਮਾਵਾਂ ਦੀ ਸੁਰੱਖਿਆ ਕਰਨਾ। ਔਰ ਅਮਿਤ ਸ਼ਾਹ ਜੀ ਦੇ ਅੱਗੇ ਇਹ ਮੁੱਦਾ ਬੜੇ ਜ਼ੋਰ ਸ਼ੋਰ ਨਾਲ ਉੱਠਿਆ ਕਿ ਪੰਜਾਬ ਦਾ ਜਿਹੜਾ ਬਾਰਡਰ ਹੈ ਇਹਦੇ ਉੱਤੇ ਆਪਾਂ ਕੋਈ ਨਾ ਕੋਈ ਸੈਂਟਰਲਾਈਜ ਸਰਵੇਲੈਂਸ ਕਰੀਏ, ਇੱਦਾਂ ਦੇ ਹੱਬ ਬਣਾਈਏ ਕਿ ਅਸੀਂ ਉਹਨਾਂ ਦਾ ਜਿਹੜਾ ਡਰੋਨ ਸਿਸਟਮ ਹੈ ਪਾਕਿਸਤਾਨ ਦਾ ਉਹਨੂੰ ਆਪਾਂ ਖਾਰਜ ਕਰ ਸਕੀਏ, ਡਰੋਨ ਉੱਡ ਕੇ ਸਾਡੀਆਂ। ਹੁਣ ਆਪਾਂ ਕੀ ਕਰ ਲਾਂਗੇ, ਸਾਡੇ ਜਿਹੜੇ ਨੌਜਵਾਨ ਨੇ ਤਰਨ ਤਾਰਨ ਤੋਂ ਸ਼ੁਰੂ ਹੋ ਜਾਓ ਫਿਰੋਜ਼ਪੁਰ ਤੱਕ, ਆ ਜਿੰਨੀ ਮਾਝੇ ਦੀ ਬੈਲਟ ਹੈ ਜਾਂ ਮਾਲਵੇ ਦੀ ਇਹਦੇ ਨਾਲ ਲੱਗਦੀ ਬੈਲਟ ਹੈ, ਸਾਰਾ ਨੌਜਵਾਨ ਦੀ ਪੀੜ੍ਹੀ ਜਿਹੜੀ ਹੈ ਉਹ ਡਰੱਗ ਪੈਂਡਲਰਸ ਦੇ ਇੱਕ ਆਪਾਂ ਉਹ ਬਣੇ ਹੋਏ ਨੇ, ਅੱਗੋਂ ਮੋਹਰੇ ਬਣੇ ਹੋਏ ਨੇ, ਔਰ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਸਪਲਾਈ ਕਰ ਰਹੇ ਨੇ। ਔਰ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਸੀਰੀਅਸ ਚੀਜ਼ਾਂ ਹੈਗੀਆਂ, ਕਿਉਂਕਿ ਅਸੀਂ ਜਿਹੜਾ ਪੰਜਾਬ ਦਾ ਨੌਜਵਾਨ ਹੈ ਜਦੋਂ ਇਹਨਾਂ ਨੂੰ ਸਪਲਾਈ ਈਜ਼ੀ ਹੋਈ ਪਈ ਹੈ ਡਰੱਗ ਦੀ, ਔਰ ਡਰੱਗ ਦੀ ਸਪਲਾਈ ਤਾਂ ਸਾਰੀ ਉੱਧਰੋਂ ਪਾਕਿਸਤਾਨ ਤੋਂ ਹੋ ਰਹੀ ਹੈ। ਸੋ ਫੈਡਰਲਿਜ਼ਮ ਨੂੰ ਥੋੜ੍ਹਾ ਜਿਹਾ ਭੁੱਲ ਕੇ ਜੋ ਮੇਰਾ ਸਮਝ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਪਹਿਲਾਂ ਤਾਂ ਉਹ ਉੱਤੇ ਵਾਕਿਆ ਹੀ ਉਹ ਇਹ ਸੈਂਟਰ ਦੀ ਮਦਦ ਤੋਂ ਬਿਨਾਂ ਸੰਭਵ ਨਹੀਂ ਹੈ। ਸੈਂਟਰ ਦੀ ਇਹਦੇ ਵਿੱਚ ਸ਼ਮੂਲੀਅਤ ਚਾਹੀਦੀ ਹੈ ਕਿ ਐਂਟੀ ਡਰੋਨ ਸਿਸਟਮਸ ਔਰ ਜਿਹੜੀਆਂ ਸਰਵੇਲੈਂਸ ਇੱਦਾਂ ਦੀਆਂ ਹਾਰਡ ਲੱਗਣ ਕਿ ਉੱਧਰੋਂ ਹਥਿਆਰ ਔਰ ਡਰੱਗਸ ਜਿਹੜੀਆਂ ਨਾ ਆਉਣ। ਹੁਣ ਜਿਵੇਂ ਪੰਜਾਬ 'ਚ ਬਾੜ ਆਈ, ਬਾੜ ਦੇ ਨਾਲ ਤੁਹਾਨੂੰ ਪਤਾ ਜੀ ਪਿਛਲੇ 4 ਮਹੀਨਿਆਂ ਦੇ ਵਿੱਚ 1500 ਕਿਲੋ ਹੈਰੋਇਨ ਪੰਜਾਬ 'ਚੋਂ ਫੜੀ ਗਈ ਹੈ, ਔਰ 1500 ਕਿਲੋ ਮੂੰਹ ਨਾ ਕਹਿਣਾ ਸੌਖਾ ਹੁੰਦਾ ਤੇ ਪੰਜਾਬ 'ਚ ਫੈਲ ਜਾਂਦੀ। ਘੱਟੋ ਘੱਟ 10 ਲੱਖ ਨੌਜਵਾਨ ਇਹਦੇ ਨਾਲ ਮਰਨਾ ਸੀ, ਜਿੰਨੀ ਕੁ ਫੜ ਲਈ ਸਾਰੇ ਨਾਲ ਆਈ ਹੈ। ਸੋ ਪਾਣੀ ਦਾ ਵੀ ਹੈਗਾ, ਪੰਜਾਬ ਕਿਸਾਨੀ ਦਾ ਮੁੱਦਾ ਹੈਗਾ, ਜਿਹੜੇ ਸਾਰੇ ਮੁੱਦੇ ਡਿਸਕਸ ਹੋਏ ਨੇ। ਔਰ ਅਮਿਤ ਸ਼ਾਹ ਜੀ ਵੱਲੋਂ ਜਿਹੜੀ ਸੀਰੀਅਸਨੈਸ ਦਿਖਾਈ ਗਈ ਹੈ ਕਿ ਇਹ ਸੀਮਾਵਾਂ ਦੀ ਸੁਰੱਖਿਆ ਉੱਤੇ ਉਹਨਾਂ ਨੇ ਕਾਫੀ ਸੀਰੀਅਸ ਦੱਸਿਆ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਡਰੋਨ ਸਿਸਟਮ ਹੈ ਪਾਕਿਸਤਾਨ ਦਾ ਇਹਨੂੰ ਅਸੀਂ ਕਰੈਕ ਡਾਊਨ ਕਰ ਲਈਏ।
ਤੇ ਇਹਦੇ ਵਿੱਚ ਇੱਕ ਵਾਰੀ ਬਹੁਤ ਆਈ ਬਿਲੀਵ 2 ਸਾਲ ਪਹਿਲਾਂ ਇੱਕ ਇਹ ਵੀ ਗੱਲ ਉੱਡੀ ਸੀ, ਮੈਂ ਹੁਣ ਉਹਦਾ ਧਿਆਨ ਨਹੀਂ, ਮੈਨੂੰ ਤੁਹਾਡੇ ਨਾਲ ਗੱਲਾਂ ਕਰਦੇ ਯਾਦ ਆਇਆ ਸੀ ਕਿ ਜਿਹੜਾ ਬਾਰਡਰ ਏਰੀਆਜ਼ ਨੇ ਉਹਨਾਂ ਦਾ 50 ਕਿਲੋਮੀਟਰ ਦਾ ਏਰੀਆ ਸੈਂਟਰਲ ਗਵਰਨਮੈਂਟ ਦੀ ਪੁਲਿਸਿੰਗ ਥੱਲੇ ਕਰਦੇ ਜਾਂ BSF ਦੇ ਕਰਦੀ ਹੈ, ਤੇ ਉਹਦੇ ਨਾਲ ਉਦੋਂ ਰੌਲਾ ਇਹ ਸੀ ਕਿ ਇਹਦਾ ਮਤਲਬ ਤਾਂ ਫਿਰ ਪੰਜਾਬ ਦੇ ਵਿੱਚ ਕਾਫੀ ਵੱਡਾ ਹਿੱਸਾ ਸਿੱਧਾ ਹੀ ਕੇਂਦਰ ਸਰਕਾਰ ਦੇ ਹੇਠਾਂ ਆ ਜਾਣਾ ਜੇ ਸੈਂਟਰਲ ਏਜੰਸੀਆਂ ਦੇਖਣ ਲੱਗ ਗਿਆ। ਸੋ ਉਹੀ ਤੁਹਾਡੇ ਫੈਡਰਲਿਜ਼ਮ ਵਾਲੇ ਢਾਂਚੇ ਦੀ ਗੱਲ ਆ ਜਾਂਦੀ ਹੈ ਕਿ ਇਹ ਤਾਂ ਕਾਫੀ ਕੰਪਲੀਕੇਟਡ ਜਿਹਾ ਮਾਮਲਾ ਤੇ ਫਿਰ ਇੱਕ ਦੂਜੇ ਦੇ ਦੋਸ਼ਾਂ ਦੇ ਵਿੱਚ ਫਸੇ ਰਹਿ ਜਾਣਗੇ, ਇਹਦੇ ਤੋਂ ਰਸਤਾ ਤਾਂ ਨਹੀਂ ਨਿਕਲਦਾ ਲੱਗਦਾ ਜਿੱਦਾਂ ਦੀ ਆਪਣੇ ਮੌਜੂਦਾ ਸਿਆਸੀ ਢਾਂਚਾ ਚੱਲਦਾ।
ਇੱਕ ਗੱਲ ਤਾਂ ਸਾਫ ਹੈ ਜੀ, ਪੰਜਾਬ ਚੋਂ ਡਰੱਗ ਜਿਹੜੀ ਹੈ ਜਾਂ ਪਾਕਿਸਤਾਨ ਤੋਂ ਜਿਹੜੇ ਹਥਿਆਰ ਜਾਂ ਡਰੱਗ ਆ ਉਹ ਵਿਦਆਊਟ ਸੈਂਟਰ ਦੀ ਹੈਲਪ ਖਤਮ ਨਹੀਂ ਹੋ ਸਕਦੇ। ਔਰ ਗੱਲ ਨੂੰ ਸਮਝਣਾ ਪਏਗਾ ਜੇ ਅਸੀਂ ਆਪਣੇ ਨੌਜਵਾਨਾਂ ਨੂੰ, ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਅਸੀਂ ਨੌਜਵਾਨਾਂ ਨੂੰ ਸਹੀ ਇਨਵਾਇਰਮੈਂਟ ਦੇਣਾ ਤੇ ਪੰਜਾਬ ਦੀ ਡਰੱਗ ਖਤਮ ਹੋਣੀ ਪੈਣੀ। ਜੇ ਪਿੱਛੋਂ ਸਪਲਾਈ ਰਹੇਗੀ ਤੇ ਨੈਚੁਰਲੀ ਗੱਲ ਹੈ ਉਹਦੀ ਡਿਮਾਂਡ ਵੀ ਨਾਲ ਦੀ ਨਾਲ ਚੱਲੇਗੀ, ਜਿਹਦੇ ਕੋਲ ਮਾਲ ਆਏਗਾ ਉਹ ਖਪਤ ਵੀ ਕਰੇਗਾ ਮਾਲ ਦੀ। ਸੋ ਸਾਨੂੰ ਸਭ ਤੋਂ ਪਹਿਲਾਂ ਇਹ ਪਏਗਾ ਕਿ ਅਸੀਂ ਪੰਜਾਬ ਦੇ ਵਿੱਚ ਇਹ ਚੀਜ਼ਾਂ ਨੂੰ ਭੁੱਲ ਕੇ, ਮੈਂ ਤੁਹਾਨੂੰ ਦੱਸ ਕੇ ਰਿਹਾ ਹਾਂ ਠੀਕ ਹੈ BSF ਨੇ 50 ਕਿਲੋਮੀਟਰ ਦਾ ਏਰੀਆ ਬਾਰਡਰ ਤੋਂ ਆਪਣੇ ਕੋਲ ਰੱਖਿਆ, ਲੇਕਿਨ ਗੱਲ ਇਹ ਹੈ ਕਿ ਇਹਦੇ ਨਾਲ ਵੀ ਡਰੱਗ ਨਹੀਂ ਖਤਮ ਹੋਣੀ। ਡਰੱਗ ਖਤਮ ਹੋਣੀ ਆ ਪਾਕਿਸਤਾਨ ਤੇ ਹਿੰਦੁਸਤਾਨ ਦੀਆਂ ਸੀਮਾਵਾਂ ਜਿਹੜੀਆਂ ਉਹਨੂੰ ਸੀਲ ਕਰਨ ਦੇ ਨਾਲ, ਜਿਹੜੀਆਂ ਡਰਾਈ ਪੋਰਟ ਹੈਗੀਆਂ ਗੁਜਰਾਤ ਦੀਆਂ ਜਾਂ ਉੱਧਰ ਉੱਧਰ ਦੂਜੇ ਪਾਸੇ ਸਾਊਥ ਦੇ ਵਿੱਚ ਹੈ, ਉਹਨਾਂ ਨੂੰ ਸੀਲ ਕਰਨ ਦੇ ਨਾਲ ਖਤਮ ਹੋਣੀ ਹੈ। ਹੁਣ ਗੁਜਰਾਤ ਵਿੱਚ ਅਡਾ ਪੋਰਟ ਦੇ ਉੱਤੇ ਕਿੰਨੇ ਹਜ਼ਾਰਾਂ ਕਿਲੋ ਡਰੱਗਸ ਪਾਕਿਸਤਾਨ ਤੋਂ ਆਈ ਹੋਈ ਫੜੀ ਗਈ ਹੈ। ਔਰ ਕਹਿਣ ਦਾ ਮਤਲਬ ਹੈਗਾ ਕਿ ਇਹ ਸਾਰੀ ਡਰੱਗਸ ਹਿੰਦੁਸਤਾਨ 'ਚ ਹੀ ਖਪਤ ਹੋਣੀ ਹੈ, ਔਰ ਜਿਹਨੂੰ ਆਪਾਂ ਨਹੀਂ ਰੋਕਾਂਗੇ ਇਹਦੇ ਵਿੱਚ ਸਿਆਸਤ ਤੋਂ ਦੂਰ ਹਟ ਕੇ, ਮੇਰੀ ਤਾਂ ਆਪਣੀ ਸਮਝ ਹੈ ਸਿਆਸਤ ਤੋਂ ਦੂਰ ਹਟ ਕੇ। ਹਾਂ ਇੱਕ ਵਾਰ ਪੰਜਾਬ ਡਰੱਗ ਤੋਂ ਸਾਫ਼ ਹੋ ਜਾਏ, ਜਿਹੜੀਆਂ ਆਪਣੀਆਂ ਸੀਮਾਵਾਂ ਨੇ ਇੱਕ ਵਾਰੀ ਸੀਲ ਹੋ ਜਾਣ, ਉੱਧਰੋਂ ਚਿੜੀ ਵੀ ਫੜਨਾ ਮਾਰ ਕੇ, ਫਿਰ ਉਹਨਾਂ ਨੂੰ ਕਹਿ ਦੇਣਾ ਚਾਹੀਦਾ BSF ਨੂੰ ਆਪਣਾ ਅਧਿਕਾਰ ਖੇਤਰ ਘਟੋ। ਲੇਕਿਨ ਗੱਲ ਇਹ ਹੈ ਕਿ ਸਾਡੇ ਕੋਲ ਉਨੀ ਟੈਕਨੋਲੋਜੀ ਸਟੇਟ ਗੌਰਮੈਂਟ ਕੋਲ ਨਹੀਂ ਹੁੰਦੀ ਜਿੰਨੀਆਂ ਸੈਂਟਰ ਗੌਰਮੈਂਟ ਕੋਲ ਹੁੰਦੀਆਂ। ਪਾਕਿਸਤਾਨ ਦੇ ਸਿੰਮ ਵਰਤਦੇ ਉਹਨੂੰ ਇੰਟਰਸੈਪਟ ਸਟੇਟ ਗੌਰਮੈਂਟ ਨਹੀਂ ਕਰ ਸਕਦੀ। ਬਾਰਡਰ ਦੇ ਲੋਕਾਂ ਕੋਲ ਪਾਕਿਸਤਾਨ ਦੇ ਮੋਬਾਈਲ ਸਿੰਮ ਕਾਰਡ ਨਹੀਂ, ਉਹਨੂੰ ਇੰਟਰਸੈਪਟ ਸਟੇਟ ਗੌਰਮੈਂਟ ਕਰ ਹੀ ਨਹੀਂ ਸਕਦੀ, ਉਹਨੂੰ ਇੰਟਰਸੈਪਟ ਕਰਨਾ ਪੈਣਾ ਸੈਂਟਰਲ ਏਜੰਸੀਆਂ ਦੇ ਨਾਲ। ਸੋ ਕਿਤੇ ਨਾ ਕਿਤੇ ਪੰਜਾਬ ਨੂੰ ਇਹ ਮੁੱਦਿਆਂ ਦੇ ਉੱਤੇ ਸੈਂਟਰ ਦੇ ਨਾਲ ਹੱਥ ਮਿਲਾਉਣਾ ਹੀ ਪਏਗਾ ਔਰ ਇਹਨਾਂ ਤੋਂ ਹਟ ਕੇ ਡਰੱਗ ਨੂੰ ਖਤਮ ਕਰਨ ਵਾਸਤੇ ਇਕੱਠੇ ਹੋਣ ਜੀ।
ਜੀ ਸੁਰਿੰਦਰ ਜੀ ਬਹੁਤ ਬਹੁਤ ਮਿਹਰਬਾਨੀ, ਮੈਂ ਇਹ ਚਾਰ ਖਬਰੇ ਰੱਖੀਆਂ ਸੀ, ਕੋਈ ਹੋਰ ਇੰਪੋਰਟੈਂਟ ਕੋਈ ਐਸਾ ਵਿਸ਼ਾ ਤੁਹਾਨੂੰ ਲੱਗਦਾ ਹੋਵੇ ਤਾਂ 2 ਮਿੰਟ ਚ ਦੱਸ ਦਿਓ, ਵੈਸੇ ਤਾਂ ਆਪਣੀ ਗੱਲਬਾਤ ਕੰਪਲੀਟ ਹੈ।
ਜੀ ਮਜੀਠੀਆ ਸਾਹਿਬ ਦੇ ਦਿਲ ਦੇ ਵਿੱਚ ਮਨਪ੍ਰੀਤ ਬਾਦਲ ਲਈ ਪਿਆਰ ਜਾਗ ਗਿਆ।
ਅੱਛਾ,
ਕਹਿੰਦੇ ਸਾਡੀ ਭੈਣ ਦੇ ਸਹੁਰੇ ਖਾਨਦਾਨ ਚੋਂ ਹੈ, ਅਸੀਂ ਇਹਦੇ ਨਾਲ ਖੜੇ ਹਾਂ, ਤੇ ਇਹ ਉਹੀ ਮਨਪ੍ਰੀਤ ਬਾਦਲ ਹੈ ਜਿਹਦੀ ਮਜੀਠੀਆ ਨਾਲ ਬਹੁਤ ਜ਼ਿਆਦਾ ਲੜਾਈ ਚੱਲਦੀ ਸੀ। ਉਹ ਕਹਿਣ ਦਾ ਮਤਲਬ ਹੈ ਕਿ ਜਦੋਂ ਦੁਸ਼ਮਣ ਜਿਹੜੇ ਆ ਉਹ ਇੱਕ ਸਾਈਡ ਦੇ ਬੰਦੇ ਫਿਰ ਬਾਅਦ ਚ ਦੋਸਤ ਬਣਦੇ ਆ, ਔਰ ਵਿਕਰਮ ਮਜੀਠੀਆ ਔਰ ਮਨਪ੍ਰੀਤ ਬਾਦਲ ਚ ਹੁਣ ਨੇੜਤਾ ਆਉਣ ਦੀ ਸੰਭਾਵਨਾ ਵੀ ਹੋ ਗਈ ਆ।
ਭੱਜੀਆਂ ਬਾਹਾਂ ਗਲਾਂ ਨੂੰ ਹੀ ਆਉਂਦੀਆਂ ਹੁੰਦੀਆਂ, ਕਹਿੰਦੇ ਜਦੋਂ ਬਾਹਾਂ ਟੁੱਟ ਜਾਂਦੀਆਂ ਤਾਂ ਫਿਰ ਸਲਿੰਗ ਪਾਉਣੀ ਪੈਂਦੇ ਨਾ ਭੰਗੜਾ। ਜੀ ਸੁਰਿੰਦਰ ਪਾਲ ਜੀ ਬਹੁਤ ਬਹੁਤ ਮਿਹਰਬਾਨੀ ਭਾਜੀ, ਤੁਸੀਂ ਸਾਡੇ ਨਾਲ ਬੜੇ ਸਹਿਜ ਭਾਵ ਨਾਲ ਤੁਸੀਂ ਬਹੁਤ ਸੋਹਣੇ ਘਰ ਸਾਹਮਣੇ ਲਿਆਂਦੇ ਜੀ, ਅਸੀਂ ਸ਼ੁਕਰ ਗੁਜ਼ਾਰ ਹਾਂ। ਤੇ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਵੈਸੇ ਖ਼ਬਰਾਂ ਦਾ ਸਮਾਂ ਵੀ ਹੋਣ ਵਾਲਾ, ਤੇ ਮੈਂ ਤੁਹਾਡੇ ਨਾਲ ਦੂਸਰੀ ਲਾਈਨ ਦੇ ਜ਼ਰੀਏ ਜੁੜਦਾ।
You are listening to WTOR 770 AM, Youngstown, Toronto.
जी हाँ, मोटर कार का तो मालूम नहीं लेकिन आपको आपके बंगले तक पहुँचाएंगे जी यानी मॉर्गेजेस के मयंक भटनागर जी। हर तरह की मॉर्गेजेस में करते हैं स्पेशलाइज, वो रेजिडेंशियल हो, कमर्शियल हो, प्राइवेट हो, फर्स्ट या सेकंड मॉर्गेजेस, और या फिर आप हैं फर्स्ट टाइम होम बायर। मयंक भटनागर जी 6472022 6 247 700 2 23।
क्या आपके घर और ऑटो इंश्योरेंस की रिन्यूअल हो रही है? क्या आप दुरुस्त इंश्योरेंस कवरेज के लिए अच्छी कीमत की तलाश में हैं? तो फिर आपको ऑल स्टे एजेक्ट एजेंसी के राजा मुदस्सिर को 6472903773 पर कॉल करनी चाहिए। आज ही कॉल करें और आप दो कारों और एक घर की इंश्योरेंस कराते वक्त तकरीबन $1,775 की बचत कर सकते हैं। राजा मुदस्सिर 6472903773 ऑल स्टेट के साथ अब महफूज हाथों में है। टर्म्स एंड कंडीशन अप्लाई।
ਭਾਈ ਸਸਤਾ ਲਾ ਲਾ, ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ।
ਓਹੋ ਸਰਲਾ ਭੈਣ ਜੀ, ਕੈਨੇਡਾ ਆ ਗਏ ਤੁਸੀਂ, ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ, ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ, ਫਰੂਟਸ, ਦਾਲਾਂ, ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ।
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ, ਇੰਡੋ ਕੈਨੇਡੀਅਨ ਗਰੋਸਰੀਜ਼, ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ। ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ, ਪਲੇਟਾਂ, ਬਾਟੀਆਂ ਸਭ ਕੁਝ ਮਿਲਦਾ। ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ। ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ।
770 AM ਤੇ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਮੈਂ ਹਾਂ ਐਸ ਆਰ ਠਾਕੁਰ। ਸਭ ਤੋਂ ਪਹਿਲਾਂ ਬੁਲੇਟਿਨ ਦੀਆਂ ਚੁਣਵੀਆਂ ਖਬਰਾਂ। ਇਮਰਾਨ ਨੂੰ ਡਿਆਲਾ ਜੇਲ੍ਹ ਦੇ ਵਿੱਚ ਤਬਦੀਲ ਕੀਤਾ, ਕਿਹਾ ਵਕੀਲ ਨੇ। ਨੇਪਾਲ ਤੇ ਚੀਨ ਵੱਲੋਂ 12 ਸਮਝੌਤੇ ਸਹੀਬੱਧ। ਰੂਸ ਦੇ ਕਾਲਾ ਸਾਗਰ ਬੇੜੇ ਤੇ ਯੂਕਰੇਨ ਦਾ ਮਿਜ਼ਾਈਲ ਹਮਲਾ, 9 ਦੀ ਮੌਤ। ਗਵਾਟੇਮਾਲਾ ਚ ਮੌਲੇਦਾਰ ਮੀਂਹ ਦੇ ਕਾਰਨ 32 ਲੋਕਾਂ ਦੀ ਹੋਈ ਮੌਤ। ਗੈਸ ਸਟੇਸ਼ਨ ਦੇ ਵਿਚ ਹੋਇਆ ਜ਼ਬਰਦਸਤ ਧਮਾਕਾ, 20 ਲੋਕਾਂ ਦੀ ਮੌਤ ਤੇ 300 ਤੋਂ ਵੱਧ ਹੋਏ ਜ਼ਖਮੀ। ਹੁਣ ਖਬਰਾਂ ਵਿਸਥਾਰ ਨਾਲ। ਇਸਲਾਮਾਬਾਦ ਹਾਈ ਕੋਰਟ ਨੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਪੰਜਾਬ ਸੂਬੇ ਦੀ ਅਟਕ ਜੇਲ੍ਹ ਤੋਂ ਰਾਵਲਪਿੰਡੀ ਸ਼ਹਿਰ ਵਿਚ ਸਥਿਤ ਉੱਚ ਸੁਰੱਖਿਆ ਵਾਲੀ ਅੰਡਿਆਲਾ ਜੇਲ੍ਹ ਵਿਚ ਤਬਦੀਲ ਕਰਨ ਦਾ ਆਦੇਸ਼ ਦਿੱਤਾ ਹੈ। ਇਹ ਜਾਣਕਾਰੀ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕੇ ਇਨਸਾਫ਼ ਨੇ ਦਿੱਤੀ ਹੈ। ਉਧਰ ਇਮਰਾਨ ਖਾਨ ਦੇ ਵਕੀਲ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਅਟਕ ਜੇਲ੍ਹ ਤੋਂ ਉੱਚ ਸੁਰੱਖਿਆ ਵਾਲੀ ਅੰਡਿਆਲਾ ਜੇਲ੍ਹ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਹਾਲਾਂਕਿ ਅੰਡਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਹੈ। ਪੀਟੀਆਈ ਨੇ ਅਗਸਤ ਵਿਚ ਇਸਲਾਮਾਬਾਦ ਹਾਈ ਕੋਰਟ ਵਿਚ ਪਟੀਸ਼ਨ ਪਾ ਕੇ ਇਮਰਾਨ ਦੇ ਅਸਲ ਰਸੂਖ ਵਾਲੇ ਪਰਿਵਾਰ ਦੇ ਪਿਛੋਕੜ, ਸਮਾਜਿਕ ਤੇ ਸਿਆਸੀ ਰੁਤਬੇ ਨੂੰ ਧਿਆਨ ਚ ਰੱਖਦਿਆਂ ਉਨ੍ਹਾਂ ਨੂੰ ਅੰਡਿਆਲਾ ਜੇਲ੍ਹ ਵਿਚ ਤਬਦੀਲ ਕਰਨ ਦੀ ਅਪੀਲ ਕੀਤੀ ਹੈ, ਜਿੱਥੇ ਇਹ ਸ਼੍ਰੇਣੀ ਦੀਆਂ ਸਹੂਲਤਾਂ ਨੇ। ਪਾਰਟੀ ਨੇ ਕਿਹਾ ਕਿ ਇਸਲਾਮਾਬਾਦ ਹਾਈ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਇਹ ਆਦੇਸ਼ ਜਾਰੀ ਕੀਤੇ ਨੇ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਇਮਰਾਨ ਦੇ ਵਕੀਲ ਸ਼ੇਰ ਅਫਜ਼ਲ ਮਾਰਵਤ ਨੇ ਕਿਹਾ, ਆਖਿਰ ਉਨ੍ਹਾਂ ਨੂੰ ਇਸਲਾਮਾਬਾਦ ਹਾਈ ਕੋਰਟ ਤੋਂ ਇਨਸਾਫ਼ ਮਿਲ ਗਿਆ। ਵਕੀਲ ਨੇ ਕਿਹਾ ਕਿ ਥੋੜਾ ਜਿਹਾ ਨਿਆ ਸੀ ਪਰ ਉਹ ਖੁਸ਼ ਹੈ। ਕਾਨੂੰਨੀ ਮਾਮਲਿਆਂ ਸੰਬੰਧੀ ਇਮਰਾਨ ਦੇ ਬੁਲਾਰੇ ਨਈਮ ਪੰਜੋਟਾ ਨੇ ਦਾਅਵਾ ਕੀਤਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਨੂੰ ਅੰਡਿਆਲਾ ਜੇਲ੍ਹ ਚ ਤਬਦੀਲ ਕਰ ਲਿਆ ਗਿਆ। ਬਾਅਦ ਵਿਚ ਐਕਸ ਤੇ ਨਈਮ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਮਰਾਨ ਨੂੰ ਅੰਡਿਆਲਾ ਜੇਲ੍ਹ ਤੋਂ ਤਬਦੀਲ ਕਰ ਦਿੱਤਾ ਗਿਆ। ਚੀਨ ਤੇ ਨੇਪਾਲ ਨੇ ਅੱਜ 12 ਸਮਝੌਤਿਆਂ ਤੇ ਸਹੀ ਪਾਈ ਹੈ ਜਿਨ੍ਹਾਂ ਵਿਚ 7 MOUs ਹਨ। ਇਹਨਾਂ ਦਾ ਮੰਤਵ ਵਪਾਰ, ਸੜਕੀ ਸੰਪਰਕ ਤੇ ਸੂਚਨਾ ਤਕਨੀਕੀ ਖੇਤਰਾਂ ਚ ਦੁਵੱਲਾ ਸਹਿਯੋਗ ਵਧਾਉਣਾ। ਇਸ ਤੋਂ ਪਹਿਲਾਂ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਪ ਕਮਲ ਦਹਿਲ ਪ੍ਰਚੰਡ ਅਤੇ ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ ਦਰਮਿਆਨ ਪੇਚਿੰਗ ਚ ਵਿਸਤਾਰ ਤੇ ਚਰਚਾ ਹੋਈ। ਦੋਵਾਂ ਧਿਰਾਂ ਨੇ ਆਰਥਿਕਤਾ, ਵਪਾਰ ਅਤੇ ਲੋਕਾਂ ਦੇ ਵਿਚਾਲੇ ਰਾਬਤੇ ਨੂੰ ਬਿਹਤਰ ਕਰਨ ਤੇ ਗੱਲਬਾਤ ਕੀਤੀ। ਜ਼ਿਕਰਯੋਗ ਹੈ ਕਿ 2 ਦਿਨ ਪਹਿਲਾਂ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀ ਪ੍ਰਚੰਡ ਨਾਲ ਮੁਲਾਕਾਤ ਕੀਤੀ। ਪ੍ਰਚੰਡ ਜੋ ਕਿ ਚੀਨ ਪੱਖੀ ਕਮਿਊਨਿਸਟ ਪਾਰਟੀ ਆਫ ਨੇਪਾਲ ਤੋਂ ਸਿਆਸੀ ਦੂਰੀ ਬਣਾ ਕੇ ਰੱਖਦੇ ਨੇ, ਪਿਛਲੇ ਸਾਲ ਦਸੰਬਰ ਵਿਚ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਚੀਨ ਦੇ ਦੌਰੇ ਉਤੇ ਆਏ ਹਨ। ਨੇਪਾਲ ਦੇ ਦੂਤਾਵਾਸ ਦੇ ਮੁਤਾਬਕ ਦੋਵਾਂ ਦੇਸ਼ਾਂ ਨੇ ਡਿਜੀਟਲ ਅਰਥਚਾਰੇ, ਕਾਰਬਨ ਨਿਕਾਸੀ ਘਟਾਉਣ, ਖੇਤੀਬਾੜੀ ਤੇ ਯੋਜਨਾਬੰਦੀ ਬਾਰੇ MOU ਸਹੀਬੱਧ ਕੀਤੇ ਨੇ। ਦੋਵਾਂ ਧਿਰਾਂ ਨੇਪਾਲ ਚੀਨ ਵਪਾਰ ਤੇ ਅਦਾਇਗੀ ਸਮਝੌਤੇ ਦੀ ਸਮੀਖਿਆ ਤੇ ਸੁਧਾਰ ਦੇ ਲਈ ਸਾਂਝਾ ਤਕਨੀਕੀ ਗਰੁੱਪ ਬਣਾਉਣ ਉਤੇ ਵੀ ਸਹਿਮਤ ਹੋਏ ਨੇ। ਯੂਕਰੇਨ ਨੇ ਸ਼ਨੀਵਾਰ ਸਵੇਰੇ ਰੂਸੀ ਕੰਟਰੋਲ ਵਾਲੇ ਕ੍ਰੀਮੀਆ ਦੇ ਪ੍ਰਮੁੱਖ ਸ਼ਹਿਰ ਸੇਵਸਤੋਪੋਲ ਦੇ ਵਿਚ ਕਾਲਾ ਸਾਗਰ ਬੇੜੇ ਤੇ ਮਿਜ਼ਾਈਲ ਹਮਲਾ ਕੀਤਾ, ਜਿਸ ਵਿਚ 9 ਵਿਅਕਤੀ ਮਾਰੇ ਗਏ ਤੇ 16 ਜ਼ਖਮੀ ਹੋ ਗਏ ਨੇ। ਇਹ ਘਾਟ ਨੇੜੇ ਤਬਾਹ ਹੋਈ ਮਿਜ਼ਾਈਲ ਦਾ ਮਲਬਾ ਡਿੱਗਣ ਤੋਂ ਬਾਅਦ ਸੇਵਸਤੋਪੋਲ ਨੂੰ ਲਗਭਗ 1 ਘੰਟੇ ਲਈ ਹਵਾਈ ਹਮਲੇ ਦੀ ਚੇਤਾਵਨੀ ਤੇ ਰੱਖਿਆ ਗਿਆ। ਸਥਾਨਕ ਆਵਾਜਾਈ ਨੂੰ ਕੁਝ ਸਮੇਂ ਦੇ ਲਈ ਰੋਕ ਦਿੱਤਾ ਗਿਆ। ਯੂਕਰੇਨ ਦੇ ਸਮਰਥਕ ਟੈਲੀਗ੍ਰਾਮ ਨਿਊਜ਼ ਚੈਨਲ ਨੇ ਦੱਸਿਆ ਹੈ ਕਿ ਉੱਤਰੀ ਕ੍ਰੀਮੀਆ ਦੇ ਵਿਲਨ ਚ ਧਮਾਕਿਆਂ ਦੀ ਤੇਜ਼ ਆਵਾਜ਼ ਸੁਣੀ ਗਈ, ਜਿਸ ਤੋਂ ਬਾਅਦ ਧੂੰਏ ਦਾ ਗੁਬਾਰ ਉੱਠਿਆ ਹੈ। ਗਵਾਟੇਮਾਲਾ ਵਿਚ ਚੱਲ ਰਹੇ ਮੌਨਸੂਨ ਸੀਜ਼ਨ ਦੇ ਦੌਰਾਨ ਭਾਰੀ ਮੀਂਹ ਦੇ ਕਾਰਨ 32 ਲੋਕਾਂ ਦੀ ਮੌਤ ਹੋ ਗਈ ਤੇ 16 ਵਿਅਕਤੀ ਲਾਪਤਾ ਹੋ ਗਏ ਨੇ। ਇਹ ਗੱਲ ਆਫ਼ਤ ਨਿਵਾਰਨ ਦੇ ਲਈ ਰਾਸ਼ਟਰੀ ਕੋਆਰਡੀਨੇਟਰ ਨੇ ਦਿੱਤੀ। ਨਿਊਜ਼ ਏਜੰਸੀ ਨੇ ਕਾਨਰੇਡ ਦੇ ਹਵਾਲੇ ਦੇ ਨਾਲ ਕਿਹਾ ਕਿ 30 ਸਕੂਲ, 242 ਸੜਕਾਂ ਅਤੇ 31 ਪੁਲਾਂ ਨੂੰ ਨੁਕਸਾਨ ਪਹੁੰਚਿਆ ਅਤੇ ਲਗਭਗ 472 ਘਰ ਤਬਾਹ ਹੋਣ ਦਾ ਖਤਰਾ ਹੈ। ਇਸ ਦੌਰਾਨ ਭਾਰੀ ਮੀਂਹ ਦੇ ਕਾਰਨ 5,699 ਲੋਕ ਬੇਘਰ ਹੋ ਗਏ ਨੇ, 10,303 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਗਿਆ ਅਤੇ 587 ਲੋਕਾਂ ਨੇ ਸ਼ਰਨ ਲਈ ਹੈ। ਏਜੰਸੀ ਨੇ ਐਕਸ ਤੇ ਲਿਖਿਆ ਕਿ ਪਿਛਲੇ 24 ਘੰਟਿਆਂ ਵਿਚ ਕਾਨਰੇਡ ਸਿਸਟਮ ਨੇ ਦੇਸ਼ ਭਰ ਚ ਮੀਂਹ ਨਾਲ ਜੁੜੀਆਂ 6 ਘਟਨਾਵਾਂ ਦਰਜ ਕੀਤੀਆਂ। ਨਾਗੋਰਕੋ ਕਾਰਬਾਖ ਵਿਚ ਵੱਖਵਾਦ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਇਕ ਗੈਸ ਸਟੇਸ਼ਨ ਦੇ ਵਿਚ ਹੋਏ ਧਮਾਕੇ ਵਿਚ ਘੱਟੋ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ ਅਤੇ 300 ਤੋਂ ਕਰੀਬ ਜ਼ਖਮੀ ਹੋ ਗਏ ਨੇ। ਸਿਹਤ ਵਿਭਾਗ ਨੇ ਕਿਹਾ ਕਿ ਖੇਤਰ ਦੀ ਰਾਜਧਾਨੀ ਸਟਿਪਨਾ ਕਾਰਡ ਦੇ ਬਾਹਰੀ ਇਲਾਕੇ ਚ ਸਥਿਤ ਇਕ ਗੈਸ ਸਟੇਸ਼ਨ ਤੇ ਸੋਮਵਾਰ ਦੀ ਰਾਤ ਹੋਏ ਧਮਾਕੇ ਤੋਂ ਬਾਅਦ 13 ਲਾਸ਼ਾਂ ਮਿਲੀਆਂ ਅਤੇ ਜ਼ਖਮੀ 7 ਲੋਕਾਂ ਨੇ ਦਮ ਤੋੜ ਦਿੱਤਾ। ਸਿਹਤ ਵਿਭਾਗ ਨੇ ਕਿਹਾ ਕਿ 290 ਲੋਕਾਂ ਨੂੰ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਖੇਤਰ ਤੇ 3 ਦਹਾਕਿਆਂ ਤੱਕ ਵੱਖਵਾਦੀਆਂ ਦਾ ਰਾਜ ਰਿਹਾ। ਪਿਛਲੇ ਹਫ਼ਤੇ ਅਜ਼ਰਬੈਜਾਨ ਦੀ ਫੌਜ ਵੱਲੋਂ ਮੁਹਿੰਮ ਚਲਾ ਕੇ ਇਲਾਕੇ ਤੇ ਪੂਰੀ ਤਰ੍ਹਾਂ ਦਾਅਵਾ ਕਰਨ ਦਰਮਿਆਨ ਹਜ਼ਾਰਾਂ ਨਾਗੋਰਕੋ ਕਾਰਬਾਖ ਵਾਸੀ ਅਰਮੇਨੀਆ ਵੱਲ ਰੁੱਖ ਕਰ ਗਏ। ਇਸ ਦੌਰਾਨ ਧਮਾਕੇ ਦੀ ਘਟਨਾ ਵਾਪਰੀ। ਆਸਟ੍ਰੇਲੀਆ ਦੇ 6 ਸੰਸਦ ਮੈਂਬਰਾਂ ਦਾ ਵਫ਼ਦ ਤਾਇਵਾਨ ਦੇ ਦੌਰੇ ਤੇ ਹੈ। ਇਸ ਦੌਰਾਨ ਸੰਸਦ ਮੈਂਬਰਾਂ ਦੇ ਵਫ਼ਦ ਨੇ ਮੰਗਲਵਾਰ ਨੂੰ ਬੀਜਿੰਗ ਵੱਲੋਂ ਵੱਧਦੇ ਖਤਰੇ ਵਿਚ ਘਿਰੇ ਸਵੈ ਸ਼ਾਸਿਤ ਟਾਪੂ ਨਾਲ ਨਿੱਘੇ ਸਬੰਧਾਂ ਦੀ ਮੰਗ ਕੀਤੀ। ਇਹ ਦੌਰਾ ਉਦੋਂ ਹੋ ਰਿਹਾ ਜਦੋਂ ਆਸਟ੍ਰੇਲੀਆ ਚੀਨ ਨਾਲ ਆਪਣੇ ਸਬੰਧਾਂ ਨੂੰ ਮੁੜ ਸਥਾਪਿਤ ਕਰਨ ਤੇ ਕੰਮ ਕਰ ਰਿਹਾ ਜੋ ਪਿਛਲੇ ਕੁਝ ਸਾਲਾਂ ਤੋਂ ਕੋਵਿਡ-19 ਦੇ ਮੂਲ ਤੇ ਵਿਵਾਦਾਂ ਨੂੰ ਲੈ ਕੇ ਤਣਾਅਪੂਰਨ ਸੀ। ਚੀਨ ਨੇ ਜਵਾਬ ਦੇ ਵਿਚ ਕਈ ਆਸਟ੍ਰੇਲੀਆਈ ਨਿਰਯਾਤ ਜਿਵੇਂ ਕਿ ਜੌਂ ਤੇ ਟ੍ਰੈਫਿਕ ਰੁਕਾਵਟਾਂ ਲਗਾਈਆਂ ਨੇ। ਆਸਟ੍ਰੇਲੀਆ ਦੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਪੌਲ ਫਲੇਚਰ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਸੰਸਦ ਦੇ ਵਫ਼ਦ ਨੇ ਮਹੱਤਵਪੂਰਨ ਚਰਚਾ ਕੀਤੀ। ਫਲੇਚਰ ਨੇ ਕਿਹਾ ਕਿ ਅਸੀਂ ਆਸਟ੍ਰੇਲੀਆ ਤੇ ਤਾਇਵਾਨ ਦੇ ਦਰਮਿਆਨ ਨਿੱਘੇ ਸਬੰਧਾਂ ਨੂੰ ਅੱਗੇ ਵਧਾਉਣਾ ਚਾਹੁੰਦੇ ਹਾਂ। ਵਫ਼ਦ ਨੇ ਤਾਇਵਾਨ ਨਾਲ ਆਰਥਿਕ ਸਹਿਯੋਗ ਨੂੰ ਮਜ਼ਬੂਤ ਕਰਨ, ਖਾਸ ਕਰਕੇ ਸਵੱਛ ਊਰਜਾ ਵਿਚ ਸਹਿਯੋਗ ਤੇ ਚਰਚਾ ਕੀਤੀ। ਇਸ ਦੇ ਨਾਲ ਤਾਇਵਾਨ ਦੇ ਸੈਮੀ ਕੰਡਕਟਰ ਉਦਯੋਗ ਦੇ ਵਿਚ ਵੀ ਦਿਲਚਸਪੀ ਜਗਾਈ। ਯੂਕਰੇਨ ਦੇ ਵਿਸ਼ੇਸ਼ ਬਲਾਂ ਨੇ ਸੋਮਵਾਰ ਨੂੰ ਕਿਹਾ ਕਿ ਰੂਸ ਦੇ ਕਾਲਾ ਸਾਗਰ ਫਲੀਟ ਦੇ ਕਮਾਂਡਰ ਐਡਮਿਰਲ ਵਿਕਟਰ ਸੋਕੋਲੋ ਪਿਛਲੇ ਹਫ਼ਤੇ ਸੇਵਸਤੋਪੋਲ ਦੇ ਕ੍ਰੀਮੀਆ ਬੰਦਰਗਾਹ ਦੇ ਵਿਚ ਫਲੀਟ ਹੈੱਡਕੁਆਟਰ ਤੇ ਯੂਕਰੇਨ ਦੇ ਹਮਲੇ ਦੇ ਵਿਚ ਮਾਰਿਆ ਗਿਆ। ਜਦੋਂ ਰਾਇਟਰਸ ਨੇ ਰੂਸੀ ਰੱਖਿਆ ਮੰਤਰਾਲੇ ਨੂੰ ਇਸ ਗੱਲ ਦੀ ਪੁਸ਼ਟੀ ਕਰਨ ਜਾਂ ਇਨਕਾਰ ਕਰਨ ਦੇ ਲਈ ਕਿਹਾ ਤਾਂ ਕਿ ਕ੍ਰੀਮੀਆ ਤੇ ਹਮਲੇ ਦੇ ਵਿਚ ਸੇਲਕੋਵ ਮਾਰਿਆ ਗਿਆ ਸੀ ਤਾਂ ਉਸਨੇ ਤੁਰੰਤ ਜਵਾਬ ਨਹੀਂ ਦਿੱਤਾ ਜਿਸ ਨੂੰ ਰੂਸ ਨੇ 2014 ਵਿਚ ਸ਼ਾਮਲ ਕੀਤਾ ਸੀ। ਯੂਕਰੇਨ ਦੀ ਫੌਜ ਨੇ ਕਿਹਾ ਕਿ ਸ਼ੁੱਕਰਵਾਰ ਦੇ ਹਮਲੇ ਦੇ ਵਿਚ ਸੇਵਸਤੋਪੋਲ ਸ਼ਹਿਰ ਚ ਰੂਸੀ ਜਲ ਸੈਨਾ ਲੀਡਰਸ਼ਿਪ ਦੀ ਇਕ ਮੀਟਿੰਗ ਨੂੰ ਨਿਸ਼ਾਨਾ ਬਣਾਇਆ। ਵਿਸ਼ੇਸ਼ ਬਲਾਂ ਨੇ ਟੈਲੀਗ੍ਰਾਮ ਮੈਸੇਜਿੰਗ ਤੇ ਕਿਹਾ ਕਿ ਰਸ਼ੀਅਨ ਬਲੈਕ ਸਾਗਰ ਫਲੀਟ ਦੇ ਹੈੱਡਕੁਆਟਰ ਤੇ ਹਮਲੇ ਤੋਂ ਬਾਅਦ ਰੂਸੀ ਬਲੈਕ ਸਾਗਰ ਫਲੀਟ ਦੇ ਕਮਾਂਡਰ ਸਮੇਤ 34 ਅਧਿਕਾਰੀ ਮਾਰੇ ਗਏ ਨੇ। ਹੋਰ 105 ਯਾਤਰੀ ਜ਼ਖਮੀ ਹੋ ਗਏ ਹਨ। ਹੈੱਡਕੁਆਰਟਰ ਦੀ ਇਮਾਰਤ ਨੂੰ ਬਹਾਲ ਨਹੀਂ ਕੀਤਾ ਜਾ ਸਕਦਾ। ਅਮਰੀਕਾ ਨੇ ਕਿਹਾ ਕਿ ਸਿੱਖ ਵੱਖਵਾਦੀ ਹਰਦੀਪ ਸਿੰਘ ਨਿੱਜਰ ਦੇ ਕਤਲ ਦੇ ਮਾਮਲੇ 'ਚ ਕੈਨੇਡਾ ਦੀ ਜਾਂਚ ਅੱਗੇ ਵਧਣੀ ਚਾਹੀਦੀ ਹੈ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਕੈਨੇਡਾ ਨੇ ਦੋਸ਼ ਲਗਾਇਆ ਕਿ ਨਿੱਜਰ ਦੇ ਕਤਲ ਪਿੱਛੇ ਭਾਰਤੀ ਅਧਿਕਾਰੀਆਂ ਦਾ ਹੱਥ ਹੈ। ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਆਪਣੇ ਰੋਜ਼ਾਨਾ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਅਸੀਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਵੱਲੋਂ ਲਗਾਏ ਗਏ ਦੋਸ਼ਾਂ ਬਾਰੇ ਬਹੁਤੇ ਚਿੰਤਤ ਹਾਂ। ਅਸੀਂ ਆਪਣੇ ਕੈਨੇਡੀਅਨ ਭਾਈਵਾਲਾਂ ਦੇ ਨਾਲ ਨਜ਼ਦੀਕੀ ਸੰਪਰਕ ਵਿੱਚ ਹਾਂ। ਮਿਲਰ ਨੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਕੈਨੇਡਾ ਦੀ ਜਾਂਚ ਨੂੰ ਅੱਗੇ ਵਧਾਉਣਾ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਰੇ ਵਿੱਚ ਲਿਆਉਣਾ ਮਹੱਤਵਪੂਰਨ ਹੈ। ਭਾਰਤ ਦੇ ਸੁਪਰੀਮ ਕੋਰਟ ਨੇ ਲਖੀਮਪੁਰੀ ਖੀਰੀ ਹਿੰਸਾ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਨੂੰ ਆਪਣੀ ਬਿਮਾਰ ਮਾਂ ਦੀ ਦੇਖਭਾਲ ਤੇ ਧੀ ਦੇ ਇਲਾਜ ਲਈ ਦਿੱਲੀ ਆਉਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਨਾਲੇ ਨਾਲ ਅਦਾਲਤ ਨੇ ਹਦਾਇਤ ਕੀਤੀ ਹੈ ਕਿ ਉਹ ਲਖੀਮਪੁਰੀ ਖੀਰੀ ਹਿੰਸਾ ਮਾਮਲੇ ਦੇ ਨਾਲ ਸੰਬੰਧਿਤ ਮੀਡੀਆ ਨਾਲ ਗੱਲਬਾਤ ਨਹੀਂ ਕਰੇਗਾ, ਨਾ ਹੀ ਜਨਤਕ ਸਮਾਗਮ ਵਿਚ ਹਿੱਸਾ ਲਵੇਗਾ। ਜਸਟਿਸ ਸੂਰਿਆਕਾਂਤ ਅਤੇ ਦੀਪਾਂਕਰ ਦੱਤਾ ਦੇ ਬੈਂਚ ਨੇ ਆਸ਼ੀਸ਼ ਮਿਸ਼ਰਾ ਨੂੰ ਦਿੱਲੀ ਦਾ ਦੌਰਾ ਨਾ ਕਰਨ ਦੀਆਂ ਸ਼ਰਤਾਂ ਦੇ ਨਾਲ ਅੰਤਰਿਮ ਜ਼ਮਾਨਤ ਦੇਣ ਵਾਲੇ ਆਪਣੇ ਪਹਿਲੇ ਹੁਕਮ ਨੂੰ ਸੋਧਿਆ ਹੈ। ਅਮਰੀਕੀ ਸੂਬੇ ਟੈਕਸਾਸ ਦੇ ਸਰਹੱਦੀ ਸ਼ਹਿਰ ਈਗਲ ਪਾਸ ਦੇ ਵਿਚ ਘੱਟੋ ਘੱਟ 4,000 ਪ੍ਰਵਾਸੀ ਦਾਖਲ ਹੋ ਗਏ ਨੇ, ਜਿਸ ਮਗਰੋਂ ਗਵਰਨਰ ਗ੍ਰੈਗ ਐਪੋਰਟ ਨੂੰ ਅਮਰੀਕਾ ਮੈਕਸੀਕੋ ਸਰਹੱਦ ਤੇ ਹਮਲੇ ਦੀ ਸਥਿਤੀ ਦਾ ਐਲਾਨ ਕਰਨਾ ਪਿਆ। ਸਰਹੱਦ ਵਿਚ ਦਾਖਲ ਹੁੰਦੇ ਇਨ੍ਹਾਂ ਪ੍ਰਵਾਸੀਆਂ ਦੀ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਸਮਾਚਾਰ ਏਜੰਸੀ ਸ਼ਿਨਵਾ ਦੀ ਰਿਪੋਰਟ ਦੇ ਮੁਤਾਬਕ ਰਿਪਬਲਿਕਨ ਗਵਰਨਰ ਨੇ ਐਕਸ ਤੇ ਕਿਹਾ ਕਿ ਮੈਂ ਅਧਿਕਾਰਤ ਤੌਰ ਤੇ ਬਾਈਡਨ ਦੀਆਂ ਨੀਤੀਆਂ ਦੇ ਕਾਰਨ ਸਾਡੀ ਸਰਹੱਦ ਤੇ ਹਮਲੇ ਦਾ ਐਲਾਨ ਕੀਤਾ। ਉਨ੍ਹਾਂ ਨੇ ਵਾਰ ਵਾਰ ਵਾਈਟ ਹਾਊਸ ਦੀ ਸਰਹੱਦ ਨੀਤੀ ਨੂੰ ਅਸਫਲ ਕਰਾਰ ਦਿੰਦੇ ਹੋਇਆਂ ਕਿਹਾ ਕਿ ਅਸੀਂ ਇਕ ਸਰਹੱਦੀ ਕੰਧ ਰੇਜ਼ਰ ਤਾਰ ਅਤੇ ਸਮੁੰਦਰੀ ਰੁਕਾਵਟਾਂ ਬਣਾ ਰਹੇ ਹਾਂ, ਅਸੀਂ ਪ੍ਰਵਾਸੀਆਂ ਨੂੰ ਵੀ ਭਜਾ ਰਹੇ ਹਾਂ। ਫੋਕਸ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ ਦੱਖਣੀ ਸਰਹੱਦ ਤੋਂ ਅਮਰੀਕਾ 'ਚ ਦਾਖਲ ਹੋਣ ਵਾਲੇ ਪ੍ਰਵਾਸੀਆਂ ਦੀ ਗਿਣਤੀ ਦੇ ਵਿਚ ਤੇਜ਼ੀ ਨਾਲ ਵਾਧਾ ਹੋਇਆ ਤੇ ਸਰਹੱਦੀ ਅਧਿਕਾਰੀਆਂ ਨੇ ਪਿਛਲੇ 5 ਦਿਨਾਂ ਦੇ ਵਿਚ ਪ੍ਰਵੇਸ਼ ਦੀਆਂ ਬੰਦਰਗਾਹਾਂ ਤੇ ਉਨ੍ਹਾਂ ਦੇ ਵਿਚਕਾਰ 45,000 ਤੋਂ ਵੱਧ ਪ੍ਰਵਾਸੀਆਂ ਦਾ ਸਾਹਮਣਾ ਕੀਤਾ। ਬਾਈਡਨ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਹੈ ਕਿ 4,70,000 ਤੋਂ ਵੱਧ ਵੈਨਜ਼ੂਏਲਾ ਪ੍ਰਵਾਸੀਆਂ ਨੂੰ ਅਸਥਾਈ ਕਾਨੂੰਨੀ ਸਥਿਤੀ ਦੀ ਪੇਸ਼ਕਸ਼ ਕਰੇਗਾ, ਜੋ 31 ਜੁਲਾਈ ਤੱਕ ਅਮਰੀਕਾ ਵਿਚ ਦਾਖਲ ਹੋਏ ਨੇ। ਇਹ ਪੇਸ਼ਕਸ਼ ਯੋਗ ਪ੍ਰਵਾਸੀਆਂ ਦੀ ਸਹਾਇਤਾ ਲਈ ਅਮਰੀਕੀ ਵਰਕ ਪਰਮਿਟ ਪ੍ਰਾਪਤ ਕਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰੇਗੀ ਤਾਂ ਜੋ ਤਣਾਅਪੂਰਨ ਆਸਰਾ ਤੇ ਸਮਾਜਿਕ ਸੇਵਾਵਾਂ ਚਾਹੁਣ ਵਾਲੇ ਪ੍ਰਵਾਸੀਆਂ ਦਾ ਸਮਰਥਨ ਕਰਨ ਲਈ ਨਿਊਯਾਰਕ, ਸ਼ਿਕਾਗੋ ਤੇ ਹੋਰਾਂ ਸ਼ਹਿਰਾਂ ਦੇ ਦਬਾਅ ਘੱਟ ਹੋ ਸਕੇ। ਭਾਰਤੀ ਟੀਮਾਂ ਦੇ ਲਈ 3x3 ਬਾਸਕਟਬਾਲ ਮੁਕਾਬਲਿਆਂ ਦੇ ਵਿਚ ਅੱਜ ਰਲਵਾ ਮਿਲਵਾ ਦਿਨ ਰਿਹਾ। ਇਸ ਦੌਰਾਨ ਪੁਰਸ਼ ਟੀਮ ਨੇ ਮਲੇਸ਼ੀਆ ਨੂੰ ਹਰਾ ਦਿੱਤਾ, ਪਰ ਔਰਤਾਂ ਦੀ ਟੀਮ ਨੂੰ ਉਜ਼ਬੇਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਪੁਰਸ਼ਾਂ ਦੇ ਵਰਗ ਵਿਚ ਭਾਰਤ ਦੇ ਸਹਿਜ ਪ੍ਰਤਾਪ ਸਿੰਘ ਸੇਖੋਂ ਨੇ 10 ਅੰਕ ਬਣਾਏ, ਜਿਸ ਦੀ ਬਦੌਲਤ ਦੇ ਨਾਲ ਭਾਰਤ ਨੇ ਪੂਲ ਸੀ ਵਿਚ ਮਲੇਸ਼ੀਆ ਨੂੰ 20-16 ਦੇ ਨਾਲ ਹਰਾਇਆ। ਹੁਣ ਭਾਰਤੀ ਟੀਮ ਬੁੱਧਵਾਰ ਨੂੰ ਮਕਾਊ ਦੇ ਨਾਲ ਭਿੜੇਗੀ। ਮਹਿਲਾ ਵਰਗ ਵਿਚ ਭਾਰਤ ਨੂੰ ਪੂਲ ਏ ਦੇ ਮੈਚ ਵਿਚ ਉਜ਼ਬੇਕਿਸਤਾਨ ਨੂੰ 19-14 ਦੇ ਨਾਲ ਮਾਤ ਦਿੱਤੀ। ਭਾਰਤ ਦੀ ਵੈਸ਼ਨਵੀ ਨੇ 9 ਅੰਕ ਬਣਾਏ, ਪਰ ਟੀਮ ਨੂੰ ਜਿੱਤ ਵੀ ਨਹੀਂ ਦਵਾ ਸਕੀ। ਮਹਿਲਾ ਟੀਮ ਹੁਣ ਵਿਸ਼ਵ ਦੀ ਨੰਬਰ 1 ਟੀਮ ਚੀਨ ਨਾਲ ਖੇਡੇਗੀ। ਭਾਰਤੀ ਤੈਰਾਕ ਸ੍ਰੀ ਹਰੀ ਨਟਰਾਜ ਅੱਜ ਇੱਥੇ ਏਸ਼ੀਆਈ ਖੇਡਾਂ ਦੇ ਵਿਚ ਪੁਰਸ਼ਾਂ ਦੇ 50 ਮੀਟਰ ਬੈਕਸਟ੍ਰੋਕ ਫਾਈਨਲ ਦੇ ਵਿਚ 6ਵੇਂ ਸਥਾਨ ਤੇ ਰਹੇ। ਉਨ੍ਹਾਂ ਨੇ 25 ਮਿੰਟ 39 ਸੈਕਿੰਡ ਦਾ ਸਮਾਂ ਲਿਆ, ਜੇ ਉਹ 24 ਮਿੰਟ 40 ਸੈਕਿੰਡ ਦਾ ਆਪਣਾ ਨਿੱਜੀ ਸਰਵੋਤਮ ਸਮਾਂ ਲੈਂਦਾ ਤਾਂ ਉਹ ਕਾਂਸੀ ਦਾ ਤਗਮਾ ਜਿੱਤ ਸਕਦਾ ਸੀ। ਉਹ ਬੀਤੇ ਦਿਨ 100 ਮੀਟਰ ਬੈਕਸਟ੍ਰੋਕ ਦੇ ਫਾਈਨਲ ਦੇ ਵਿਚ ਵੀ 6ਵੇਂ ਸਥਾਨ ਤੇ ਰਹੇ। ਇਸ ਤਰ੍ਹਾਂ ਲਿਖਿਤ ਸੈਲਵਗਰਾਜ 100 ਮੀਟਰ ਬੈਕਸਟ੍ਰੋਕ ਮੁਕਾਬਲੇ ਦੇ ਵਿਚ 7ਵੇਂ ਸਥਾਨ ਤੇ ਰਿਹਾ। ਇਸ ਬੁਲੇਟਿਨ ਦੀਆਂ ਚੋਣਵੀਆਂ ਖ਼ਬਰਾਂ ਇਕ ਵਾਰ ਤੋਂ ਫੇਰ ਸੁਣ ਲਓ। ਇਮਰਾਨ ਮੁੰਡਿਆਲਾ ਜੇਲ੍ਹ ਦੇ ਵਿਚ ਤਬਦੀਲ ਕੀਤਾ, ਕਿਹਾ ਵਕੀਲ ਨੇ। ਨੇਪਾਲ ਤੇ ਚੀਨ ਵੱਲੋਂ 12 ਸਮਝੌਤੇ ਸਹੀਬੱਧ। ਰੂਸ ਦੇ ਕਾਲਾ ਸਾਗਰ ਬੇੜੇ ਤੇ ਯੂਕਰੇਨ ਦਾ ਮਿਜ਼ਾਈਲ ਹਮਲਾ, 9 ਦੀ ਮੌਤ। ਗਵਾਟੇਮਾਲਾ ਚ ਮੋਲੇਦਾਰ ਮੀਂਹ ਦੇ ਕਾਰਨ 32 ਲੋਕਾਂ ਦੀ ਹੋਈ ਮੌਤ। ਗੈਸ ਸਟੇਸ਼ਨ ਦੇ ਵਿਚ ਹੋਇਆ ਜ਼ਬਰਦਸਤ ਧਮਾਕਾ, 20 ਲੋਕਾਂ ਦੀ ਮੌਤ ਤੇ 300 ਤੋਂ ਵੱਧ ਹੋਏ ਜ਼ਖਮੀ। ਇਨ੍ਹਾਂ ਖ਼ਬਰਾਂ ਦੇ ਨਾਲ ਹੀ ਨਾਲ ਆਪਣੇ ਦੋਸਤ SR ਠਾਕੁਰ ਨੂੰ ਹੁਣ ਦਿਓ ਇਜਾਜ਼ਤ। ਧੰਨਵਾਦ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ